अनक पग पंकज बंदन पग पंकज
बंदन
सिमरो अंगद दोख निकंदन अमरदास गोर हृदय त्यावो हृदय
त्यावो
श्री गुरु रामदास गुण गावो श्री अर्जन विघ्नन के नाशक विघ्नन
के नाशक
श्री हर गोविंद शुभ सुमत
प्रकाशक
श्री हर राय नमो कर
जोरी नमो कर जोरी
श्री हर कृष्ण मनाए
बहोरी
गुरु तेग बहादुर परम केर पाला परम केर पाला श्री गुरु गोविंद सिंह बिरसाला धरों धरा पर पुन पुन सीसा
पुन पुन सीसा
बंद हो बार बार जगदी जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकार सतगुरु तेह प्रसाद सच हो वाहे गुरु जी की फतेह बिघ्न विनाशन सोए धन धन सच्चे पातशाह गरीब नवाज दीन दुनिया दे मालक हाजरा हजूर जहरा जहूर सर्ब कला भरपूर लोक परलोक के रखियक शब्दा अवतार दीन दुनिया दे मालक महान शक्तियां दे दाते हाजरा हजूर सच्चे पातशाह चबर शतर तखत दे मालक समरथ गुरु प्रतख गुरु वाहिगुरु अकाल पुरख स्वरूप सच्चे पातशाह धन धन अंतर जामी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बड़े ही प्यार दे नाल सब सिख संगत जोड़ो दोवें हाथ ते प्रेम दे नाल उचारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह गरीब नवाज जी की पवित्र हाजरी विखे सुभाए मान गुरु की साजी नवाजी गुरु जी की प्यारी गुरु जी की सवारी संगत जी आप जी बड़े प्यार दे नाल सतगुरु जी दे दर्शन कर रहे हो हजूर सच्चे पातशाह महाराज जी की पवित्र बाणी का कीर्तन रागी सिंघां दी रसना तो आप जी ने बड़े प्यार दे नाल सरवण किया है सच्चे पातशाह जी की मेहर हुई है गुरु साहब जी की बख्शिश भरिया समा सतगुरु जी की हाजरी विच बैठण दा मौका सच्चे पातशाह जी की कृपा नाल सानू प्राप्त होया है आओ बड़े प्यार दे नाल सारी संगत जोड़ो दोवें हाथ प्रेम नाल गज के फतेह बुलाओ जी वाहिगुरु जी का खालसा
वाहिगुरु जी की फतेह
आप सब संगत ने हजूर सच्चे पातशाह गरीब नवाज श्री गुरु गोबिंद सिंह साहब जी की कथा कल दे दीवाना विच सरवण कीती सीगी ਸੱਚੇ ਪਾਤਸ਼ਾਹ ਮਹਾਰਾਜ ਜਮੁਨਾ ਦਰਿਆ ਦੇ ਵਿੱਚ ਬੇੜੀ ਦੇ ਵਿੱਚ ਜਾਂਦੇ ਨੇ, ਉੱਥੇ ਹੀ ਬਾਬਾ ਰਾਮ ਰਾਏ ਜੀ ਗੁਰੂ ਜੀ ਦੇ ਦਰਸ਼ਨ ਕਰਦੇ ਨੇ ਜੀ। ਦਰਸ਼ਨ ਕਰਕੇ ਫਰਕ ਪੈ ਗਿਆ ਜੀ। ਦਾਸ ਨੇ ਅੱਗੇ ਵੀ ਇੱਕ ਦਿਨ ਪਹਿਲਾਂ ਬੇਨਤੀ ਕੀਤੀ ਸੀ, ਸਤਿਗੁਰੂ ਪੂਰੇ ਹੋਣ, ਦਰਸ਼ਨ ਕਰਨ ਵਾਲੇ ਦੇ ਉੱਤੇ ਕੋਈ ਨਾ ਕੋਈ ਅਸਰ ਪੈ ਹੀ ਜਾਏਗਾ ਜੀ। ਮਹਾਰਾਜ ਦੇ ਦਰਸ਼ਨ ਕੀਤੇ, ਰਾਮ ਰਾਏ ਜੀ ਭਜਨ ਬੰਦਗੀ ਤਾਂ ਕਰਦੇ ਹੀ ਸੀਗੇ ਜੀ, ਅਤੇ ਗੁਰੂ ਜੀ ਦੀ ਕਿਰਪਾ ਹੋ ਗਈ, ਹਿਰਦਾ ਸਰਲ ਹੋ ਗਿਆ, ਅਤੇ ਗੁਰੂ ਜੀ ਦੇ ਚਰਨਾਂ 'ਤੇ ਝੁੱਕ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਦਾਤੇ ਹੋ, ਤੁਸੀਂ ਗੁਰਤਾ ਗੱਦੀ ਦੇ ਯੋਗ ਹੋ, ਅਤੇ ਕਿਰਪਾ ਕਰੋ ਸਾਨੂੰ ਤਾਰੋ। ਕਹਿਣ ਲੱਗੇ ਬੜਾ ਉਹਨਾਂ ਆਖਿਆ, ਕਹਿਣ ਲੱਗੇ ਤੁਹਾਡੇ ਸੰਸਾਰ 'ਤੇ ਆਉਣ ਦੇ ਕਾਰਨ ਕਈ ਹਨ। ਪਹਿਲਾਂ ਇਹ ਬਚਨ ਹੋਇਆ ਵੀ ਪਾਉਂਟਾ ਸਾਹਿਬ ਕਿਉਂ ਆਏ ਜੀ, ਇਹ ਸਾਰੀ ਗੱਲ ਹੋਈ ਜੀ। ਅਤੇ ਫਿਰ ਕਹਿਣ ਲੱਗੇ, ਮਹਾਰਾਜ ਮੈਂ ਜਾਣਿਆ ਤੁਹਾਡੇ ਸੰਸਾਰ 'ਤੇ ਆਉਣ ਦੇ ਕਈ ਕਾਰਨ ਹਨ। ਇੱਕ ਬਚਨ ਤਾਂ ਮੈਂ ਸਿੱਖਾਂ ਕੋਲੋਂ ਸੁਣਿਆ, ਸਾਡੇ ਪਿਤਾ ਜੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਹਾੜ ਦੀ ਚੋਟੀ 'ਤੇ ਇੱਕ ਬੰਨੇ ਮੁੱਖ ਕਰਕੇ ਖਲੋਤੇ, ਬੜੀ ਗੰਭੀਰ ਸੋਚ ਮਹਾਰਾਜ ਸੋਚ ਰਹੇ ਜੀ। ਉਸ ਸਮੇਂ ਮਹਾਰਾਜ ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਗੰਭੀਰ ਸੋਚ ਵਿੱਚ ਕਿਉਂ? ਅਤੇ ਗੁਰੂ ਹਰਿਰਾਏ ਸਾਹਿਬ ਨੇ ਆਖਿਆ ਸੀ, ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿੱਖੀ ਦਾ ਜਹਾਜ਼ ਚਲਾਇਆ, ਆਪੋ ਆਪਣੀ ਮਰਜ਼ਾਦਾ ਚਲਾ ਕੇ ਇਹਦੇ ਵਿੱਚ ਵੰਡੀਆਂ ਪਾ ਕੇ ਕਈਆਂ ਨੇ ਇਸ ਜਹਾਜ਼ ਦੇ ਟੋਟੇ ਕਰ ਦਿੱਤੇ ਨੇ। ਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਜਹਾਜ਼ ਦੇ ਮਲਾਹ ਤੁਸੀਂ ਹੋ। ਮਲਾਹ ਕਹਿੰਦੇ ਚਲਾਉਣ ਵਾਲੇ ਨੂੰ, ਜਹਾਜ਼ ਦੇ ਮਲਾਹ ਤੁਸੀਂ ਹੋ, ਅਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਇਸ ਜਹਾਜ਼ ਨੂੰ ਇੱਕ ਕਰ ਦਿਓ। ਅਤੇ ਦਸਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਸੀ, ਭਾਈ ਆਉਣ ਵਾਲੇ ਸਮੇਂ ਵਿੱਚ ਦਸਵੇਂ ਜਾਮੇ ਵਿੱਚ ਆਵਾਂਗੇ, ਅਤੇ ਇਸ ਜਹਾਜ਼ ਦੇ ਟੁਕੜੇ ਦੂਰ ਕਰਕੇ ਇਹ ਜਹਾਜ਼ ਨੂੰ ਪਹਿਲੇ ਵਾਲਾ ਰੂਪ ਦੇ ਦਿਆਂਗੇ ਜੀ। ਉਹ ਕੀ ਕੀਤਾ ਜੀ? ਮਹਾਰਾਜ ਨੇ ਆ ਕੇ ਖਾਲਸਾ ਸਾਜਤਾ, ਸਾਰੀ ਮਰਜ਼ਾਦਾ ਇੱਕ ਹੋ ਗਈ ਜੀ, ਖਾਲਸੇ ਦੀ ਮਰਜ਼ਾਦਾ ਹੋ ਗਈ ਜੀ। ਬਾਬਾ ਰਾਮ ਰਾਏ ਜੀ ਕਹਿੰਦੇ, ਮਹਾਰਾਜ ਤੁਹਾਡੇ ਆਉਣ ਦੇ ਬਚਨ ਮੈਂ ਪਹਿਲਾਂ ਵੀ ਬੜੇ ਸੁਣੇ ਸੀਗੇ, ਤੁਹਾਡੇ ਆਉਣ ਦੇ ਕਈ ਕਾਰਨ ਨੇ, ਅਤੇ ਹੁਣ ਤੁਸੀਂ ਕਿਰਪਾ ਕਰੋ, ਦਇਆ ਕਰੋ, ਮੇਰੀਆਂ ਭੁੱਲਾਂ ਬਖਸ਼ ਦਿਓ ਅਤੇ ਮੈਨੂੰ ਤਾਰੋ ਸੱਚੇ ਪਾਤਸ਼ਾਹ। ਪਰ ਮਹਾਰਾਜ ਮੇਰੇ ਮਸੰਦ ਬੜੇ ਵਿਗੜੇ ਹੋਏ ਨੇ, ਇਹ ਵੀ ਗੱਲ ਬਾਬਾ ਰਾਮ ਰਾਏ ਜੀ ਨੇ ਆਖ ਦਿੱਤੀ ਜੀ। ਜਦੋਂ ਬਾਬਾ ਰਾਮ ਰਾਏ ਜੀ ਨੇ ਆਖਿਆ ਨਾ, ਮਹਾਰਾਜ ਮੈਨੂੰ ਤਾਰੋ, ਅਤੇ ਸਾਧ ਸੰਗਤ ਜੀ ਇੱਕ ਬੋਲ ਤੁਸੀਂ ਆਮ ਹੀ ਸੁਣਦੇ ਹੋ, ਸਤਿਗੁਰੂ ਦੇ ਅੱਗੇ ਝੁਕਣ ਵਿੱਚ ਬੰਦਾ ਦੇਰੀ ਕਰ ਜਾਂਦਾ, ਮਹਾਰਾਜ ਬਖਸ਼ਣ ਲੱਗਿਆ ਦੇਰੀ ਨਹੀਂ ਕਰਦੇ ਜੀ, ਬੰਦਾ ਝੁਕਣ ਵਿੱਚ ਦੇਰੀ ਕਰ ਦਿੰਦਾ ਜੀ, ਗੁਰੂ ਸਾਹਿਬ ਬਖਸ਼ਣ ਲੱਗਿਆ ਦੇਰ ਨਹੀਂ ਕਰਦੇ ਜੀ। ਬਾਬਾ ਰਾਮ ਰਾਏ ਜੀ ਝੁਕੇ, ਅਤੇ ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਕਹਿਣ ਲੱਗੇ, ਰਾਮ ਰਾਏ ਅੱਜ ਤੋਂ ਬਾਅਦ ਤੁਸੀਂ ਗੁਰੂ ਦੀਆਂ ਨਜ਼ਰਾਂ 'ਚ ਸੱਚੇ ਹੋਏ। ਕਹਿਣ ਲੱਗੇ, ਤੁਸੀਂ ਗੁਰੂ ਦੇ ਪੰਥ ਬਾਰੇ ਭਲਾ ਸੋਚਿਆ ਜੀ? ਇਹ ਬਚਨ ਕਹਿ ਕੇ ਮਹਾਰਾਜ ਨੇ ਬੇੜੀ ਉਸ ਪਾਸੇ ਲਵਾਈ ਜਿਸ ਪਾਸੇ ਰਾਮ ਰਾਏ ਜੀ ਨੇ ਉਤਰਨਾ ਸੀ। ਰਾਮ ਰਾਏ ਜੀ ਦੇ ਜਿਹੜੇ ਸੇਵਕ ਸਨ ਨਾ ਜੀ ਕਈ, ਉਹਨਾਂ ਕੀ ਕੀਤਾ ਜੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖ ਕੇ ਅਤੇ ਗੁਰੂ ਸਾਹਿਬ ਵੱਲ ਪਿੱਠ ਕਰ ਲਈ ਜੀ ਉਹਨਾਂ ਨੇ ਜੀ। ਗੁਰੂ ਸਾਹਿਬ ਕਹਿੰਦੇ, ਰਾਮ ਰਾਏ ਜੀ ਤੁਸੀਂ ਤਾਂ ਸੱਚੇ ਹੋ, ਪਰ ਸੰਗਤ ਜਿਹੜੀ ਤੁਹਾਡੇ ਨਾਲ ਆਈ ਇਹ ਖੋਟੀ ਹੈ। ਕਹਿਣ ਲੱਗੇ, ਇਹ ਲੋਕ ਖੋਟੇ ਨੇ। ਗੁਰੂ ਸਾਹਿਬ ਵੱਲ ਕਹਿਣ ਲੱਗੇ, ਗੁਰੂ ਵੱਲ ਵੇਖ ਕੇ ਪਿੱਠ ਕਰਨ ਵਾਲਾ ਬੰਦਾ ਭੂਤਨਿਆਂ 'ਚ ਸ਼ਾਮਿਲ ਹੋ ਜਾਂਦਾ। ਕਹਿਣ ਲੱਗੇ, ਅਤੇ ਦਾਸ ਨੇ ਬੜੀ ਬੜੀ ਬੇਨਤੀ ਕੀਤੀ ਹੈ, ਸੰਗਤ ਜੀ ਜਿੱਥੇ ਗੁਰੂ ਜੀ ਦੇ ਦਰਸ਼ਨ ਹੋ ਜਾਣ ਉੱਥੇ ਹੀ ਹੱਥ ਜੋੜ ਲਿਆ ਕਰੋ ਜੀ, ਉੱਥੋਂ ਹੀ ਸਿਰ ਝੁਕਾ ਕੇ ਨੰਗਿਆ ਕਰੋ, ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਪਿੱਠ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਤਾਂ ਸਰੀਰਕ ਰੂਪ ਵਿੱਚ ਪਿੱਠ ਕਰਨੀ ਜੀ, ਹਾਂਜੀ, ਇੱਕ ਗੁਰੂ ਜੀ ਦੇ ਬਚਨ ਨਾ ਮੰਨਣੇ, ਇਹ ਵੀ ਗੁਰੂ ਨੂੰ ਪਿੱਠ ਵਿਖਾਉਣ ਵਾਲੀ ਗੱਲ ਹੀ ਹੈ ਜੀ। ਹਾਂਜੀ, ਦੋਵੇਂ ਪ੍ਰਕਾਰ ਨਾਲ ਸਿੱਖ ਨੇ ਪਿੱਠ ਨਹੀਂ ਵਿਖਾਉਣੀ ਜੀ। ਚਲੋ ਸਰੀਰ ਦੀ ਤਾਂ ਮਜਬੂਰੀ ਹੈ, ਵਾਪਸ ਜਾਣਾ ਹੁੰਦਾ ਬੰਦੇ ਨੇ ਜੀ, ਪਰ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਗੁਰੂ ਦਾ ਅਦਬ ਸਤਿਕਾਰ ਰਵੇ। ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਕਹਿਣ ਲੱਗੇ, ਰਾਮ ਰਾਏ ਇਹ ਭੂਤਨੇ ਨੇ। ਕਹਿਣ ਲੱਗੇ, ਭੂਤਨੇ ਪਿੱਠ ਕਰ ਲਈ ਕਹਿਣ ਲੱਗੇ ਇਹਨਾਂ ਨੇ। ਕੱਲ ਦੀ ਕਥਾ ਵਿੱਚ ਆਪ ਜੀ ਨੇ ਇਹ ਵੀ ਬਚਨ ਸੰਗਤ ਜੀ ਸਰਵਣ ਕੀਤਾ ਸੀਗਾ, ਕਿਸੇ ਬੰਦੇ ਨੇ ਪਾਪ ਕਰਮ ਕੀਤੇ ਹੋਣ ਜੀ, ਮਾੜੇ ਕੰਮ ਕੀਤੇ ਹੋਣ ਜੀ, ਉਹਨਾਂ ਮਾੜੇ ਕੰਮਾਂ ਦਾ ਰਿਜ਼ਲਟ ਪਤਾ ਕੀ ਨਿਕਲਦਾ ਜੀ, ਬੰਦਾ ਗੁਰੂ ਦੇ ਕੋਲ ਵੀ ਹੋਵੇ ਤੇ ਗੁਰੂ ਦੇ ਨੇੜੇ ਨਹੀਂ ਜਾ ਸਕਦਾ ਜੀ। ਉਹਨਾਂ ਮਾੜੇ ਕੰਮਾਂ ਦਾ ਰਿਜ਼ਲਟ ਇਹ ਨਿਕਲਦਾ ਜੀ, ਗੁਰੂ ਦੇ ਦਰਸ਼ਨ ਨਹੀਂ ਫਿਰ ਪ੍ਰਾਪਤ ਹੁੰਦੇ ਜੀ। ਗੁਰੂ ਜੀ ਦੇ ਨੇਤਰਾਂ ਨਾਲ ਦਰਸ਼ਨ ਕਰਨੇ ਬਹੁਤ ਵੱਡੀ ਗੱਲ ਹੈ। ਰੱਜ ਰੱਜ ਕੇ ਮਹਾਰਾਜ ਦੇ ਦਰਸ਼ਨ ਕਰਿਆ ਕਰੋ ਜੀ, ਰੱਜ ਰੱਜ ਕੇ ਦਰਸ਼ਨ ਕਰਿਆ ਕਰੋ, ਗੁਰੂ ਜੀ ਦਾ ਸ਼ੁਕਰ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਮੌਕਾ ਬਖਸ਼ਿਸ਼ ਕੀਤਾ, ਸਤਿਗੁਰੂ ਜੀ ਨੇ ਸਮਾਂ ਬਖਸ਼ਿਸ਼ ਕੀਤਾ ਸਾਨੂੰ ਜੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਚਨ ਕਰਤਾ, ਰਾਮ ਰਾਏ ਤੁਸੀਂ ਤੇ ਬਖਸ਼ੇ ਗਏ ਪਰ ਸੰਗਤ ਖੋਟੀ ਨਿਕਲੀ ਤੁਹਾਡੀ ਜੀ। ਇਸ ਕਰਕੇ ਅੱਜ ਪੰਥ ਵਿੱਚ ਇਹ ਕਿਹਾ ਜਾਂਦਾ ਵੀ ਰਾਮ ਰਾਈਆਂ ਦੇ ਨਾਲ ਨਹੀਂ ਵਰਤਣਾ, ਰਾਮ ਰਾਏ ਦੀ ਗੱਲ ਨਹੀਂ ਕੀਤੀ ਜਾਂਦੀ ਜੀ, ਰਾਮ ਰਾਈਆਂ ਦੀ ਗੱਲ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ 'ਚ ਵੇਖਿਓ ਉਹਦੇ ਚੇਲਿਆਂ ਨੇ ਉਹਨੂੰ ਹੀ ਸਾੜ ਦੇਣਾ ਜੀ, ਚੇਲਿਆਂ ਨੇ ਹੀ ਸਾੜ ਘੱਤਣਾ ਜੀ ਉਹਨੂੰ ਜੀ। ਰਾਮ ਰਾਏ ਜੀ ਮੁੱਖੋਂ ਇਹ ਗੱਲ ਮੰਨ ਰਹੇ ਸਨ ਵੀ ਮਹਾਰਾਜ ਇਹ ਬੜੇ ਵਿਗੜ ਗਏ ਨੇ ਸਾਰੇ ਜੀ, ਜਿਵੇਂ ਕਿਵੇਂ ਤੁਸੀਂ ਸੰਭਾਲ ਲਿਓ। ਅਤੇ ਉਹਦੇ ਤੋਂ ਬਾਅਦ ਉਹ ਜਿਹੜਾ ਤੀਰ ਚਲਾਉਣ ਦੀਆਂ ਗੱਲਾਂ ਕਰਦਾ ਸੀਗਾ, ਮਹਾਰਾਜ ਨੇ ਉਹਦੇ ਵੱਲ ਵੇਖ ਕੇ ਆਖਿਆ, ਮਹਾਰਾਜ ਕਹਿੰਦੇ ਕੀ ਗੱਲ ਭਾਈ ਤੂੰ ਸਾਡੇ 'ਤੇ ਤੀਰ ਬੜੇ ਚਲਾਉਂਦਾ, ਕਹਿਣ ਲੱਗੇ। ਉਹਨੂੰ ਮਹਿਸੂਸ ਹੋਇਆ ਵੀ ਮੈਂ ਤਾਂ ਗੱਲ ਰਾਮ ਰਾਏ ਅੱਗੇ ਕੀਤੀ ਅਤੇ ਕੀਤੀ ਵੀ ਰਾਤ ਦੇ ਸਮੇਂ 'ਤੇ, ਕੀਤੀ ਵੀ ਇਕੱਲਿਆਂ, ਅਤੇ ਗੁਰੂ ਜੀ ਨੂੰ ਕਿਵੇਂ ਪਤਾ ਲੱਗ ਗਿਆ ਜੀ। ਤੇ ਮਹਾਰਾਜ ਤੇ ਆਪ ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਮਹਾਰਾਜ ਨੂੰ ਪਤਾ ਲੱਗ ਜਾਂਦਾ ਜੀ। ਬਸ ਬੰਦਾ ਮਾਫ਼ੀ ਮੰਗਦਾ ਰਹੇ ਜੀ, ਮਾਫ਼ੀ ਮੰਗਦਾ ਰਹੇ। ਤੇ ਮਹਾਰਾਜ ਸਾਹਿਬ ਦੀ ਗੱਲ ਸੁਣ ਕੇ ਗੁਰਦਾਸ ਜੀ ਹੈਰਾਨ ਹੋ ਗਏ, ਮਹਾਰਾਜ ਦੇ ਲਾਗੇ, ਭਾਈ ਗੁਰਦਾਸ ਦੇ ਲਾਗੇ, ਚਲੋ ਭਾਈ ਵੀ ਕਹਿਣਾ ਇੰਨਾ ਵਧੀਆ ਗੱਲ ਨਹੀਂ ਉਹਨੂੰ ਜੀ, ਗੁਰਦਾਸ ਜੀ ਦੇ ਲਾਗੇ ਤਾਰਾ ਖਲੋਤਾ ਸੀਗਾ ਉਹਦਾ ਭਰਾ, ਜਿਹਨੇ ਤੀਰ ਚਲਾਉਣੇ ਸੀ ਮਹਾਰਾਜ ਤੇ। ਮਹਾਰਾਜ ਕਹਿੰਦੇ ਜਿਸ ਦਿਨ ਇਹਨੇ ਸਾਡੇ ਤੇ ਤੀਰ ਚਲਾਉਣ ਦਾ ਫੁਰਨਾ ਬਣਾਇਆ ਉਸੇ ਦਿਨ ਹੀ ਇਹ ਡੁੱਬ ਗਿਆ ਸੀ, ਕਹਿਣ ਲੱਗੇ ਭਾਵ ਉਸੇ ਦਿਨ ਹੀ ਇਹਦੀ ਲੀਲਾ ਖਤਮ ਹੋਣੀ ਸ਼ੁਰੂ ਹੋ ਗਈ ਸੀਗੀ ਜੀ। ਰਾਮ ਰਾਏ ਜੀ ਨੇ ਤੇ ਖੁਸ਼ੀ ਵਾਲੇ ਬਚਨ ਕੀਤੇ ਜੀ, ਹਾਂਜੀ, ਤੇ ਚੇਲੇ ਖੁਸ਼ੀ ਨਹੀਂ ਲੈ ਪਾਏ ਜੀ। ਬੜੇ ਤਜਰਬੇ ਦੀ ਲੋੜ ਹੁੰਦੀ ਹੈ ਸੰਗਤ ਜੀ, ਕਿਵੇਂ ਨੀਵੇਂ ਰਹਿਣਾ, ਝੁੱਕ ਕੇ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ, ਸਤਿਗੁਰੂ ਜੀ ਦੇ ਅੱਗੇ ਪਿਆਰ ਵਿੱਚ ਰਹਿਣਾ, ਇਹਦੇ ਵਿੱਚ ਹੀ ਭਲਾ ਬੰਦੇ ਦਾ ਜੀ, ਇਹਦੇ ਵਿੱਚ ਹੀ ਭਲਾ ਹੈ। ਰਾਮ ਰਾਏ ਜੀ ਆਪਣੇ ਸ਼ੁਭ ਕੰਮਾਂ ਕਰਕੇ, ਪਹਿਲਾਂ ਤਾਂ ਬੜੇ ਮਾੜੇ ਕੰਮ ਕੀਤੇ ਜੀ ਉਹਨਾਂ, ਪਰ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਫਿਰ ਉਹਨਾਂ ਨੂੰ ਪਛਤਾਵਾ ਆਉਣ ਲੱਗ ਪਿਆ ਵੀ ਮੈਂ ਗਲਤ ਕਰਦਾ ਰਿਹਾ ਜੀ। ਹੁਣ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਜੀ। ਮਹਾਰਾਜ ਨੇ ਉਹਨਾਂ ਨੂੰ ਖੁਸ਼ੀਆਂ ਦਿੱਤੀਆਂ ਜੀ, ਅਤੇ ਰਾਮ ਰਾਏ ਜੀ ਖੁਸ਼ੀਆਂ ਲੈ ਕੇ ਆਪਣੇ ਡੇਰੇ 'ਤੇ ਆ ਗਏ, ਅਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆ ਪੋਥੀ ਕਿਹੜੀ ਆ ਗਈ, ਪੋਥੀ ਦੂਜੀ ਲਿਆਓ, ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਆਪ ਫਿਰ ਆਪਣੇ 8 ਸਿੱਖਾਂ ਦੇ ਕੋਲ ਆ ਗਏ ਜੀ, ਮਾਮਾ ਕਿਰਪਾਲ ਚੰਦ ਜੀ, ਦਇਆ ਰਾਮ ਪੁਰੋਹਿਤ ਜੀ, ਨੰਦ ਚੰਦ ਜੀ ਅਤੇ ਬੇਬੀ ਵੀਰੋ ਜੀ ਦੇ ਭਰਾ ਜੀ। ਮਹਾਰਾਜ ਸੱਚੇ ਪਾਤਸ਼ਾਹ ਆਪ ਉਹਨਾਂ ਦੇ ਕੋਲ ਆ ਗਏ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਰ ਤੀਰ ਪਰ ਹਾਏ ਡੁਰਿਆਏ,
ਕਿਨਾਰੇ ਕਿਨਾਰੇ ਮਹਾਰਾਜ ਘੋੜੇ ਤੇ ਚੜ ਕੇ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਪਣੇ ਨਗਰ ਪੌਂਟਾ ਸਾਹਿਬ ਵਿੱਚ ਆ ਗਏ ਜੀ।
ਹਾਂਜੀ, ਸਭਹਿਨ ਕੇ ਸੇਵਕ ਲੈ ਧਾਏ,
ਸਾਰੇ ਸੇਵਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਉਸੇ ਵੇਲੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋ ਗਏ।
ਜਹ ਬੈਠਣ ਕੀ ਰੁਚਿਰ ਸਥਾਈ,
ਜਿੱਥੇ ਬਹਿਣ ਵਾਸਤੇ ਬਹੁਤ ਸੋਹਣੀ ਥਾਂ ਗੁਰੂ ਜੀ ਨੇ ਦੇਖੀ।
ਸਿਲਾ ਬਿਲਾਸ ਪਰੀ ਤਟ ਛਾਈ,
ਸਿਲਾ ਵਿਸਾਲ ਪਰੀ ਤਟ ਛਾਈ, ਇੱਕ ਬਹੁਤ ਵੱਡੀ ਚਟਾਨ ਉਸ ਥਾਂ ਤੇ ਪਈ ਸੀਗੀ ਜੀ। ਹਾਂਜੀ,
ਅਬ ਲੋ ਥਲ ਬਿਨ ਕਰਦਮ ਸੋਉ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ ਭਾਈ ਇੱਧਰ ਕਿਨਾਰੇ ਤੇ ਇਸ ਪਾਸੇ ਕਦੀ ਚਿੱਕੜ ਨਹੀਂ ਹੋਇਆ ਕਰੇਗਾ, ਕਹਿਣ ਲੱਗੇ ਕਿਉਂ ਦਰਿਆਵਾਂ ਦੇ ਲਾਗੇ ਮੀਂਹ ਆ ਜਾਏ ਤੇ ਮਿੱਟੀ ਦੇ ਨਾਲ ਚਿੱਕੜ ਹੋ ਜਾਂਦਾ ਹੁੰਦਾ ਸੀਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ ਗੁਰੂ ਸਾਹਿਬ ਨੇ ਕੀਤੀ ਕਿਰਪਾ, ਗੁਰੂ ਸਾਹਿਬ ਜੀ ਦੇ ਬਚਨ ਦੇ ਨਾਲ ਅੱਜ ਤੱਕ ਉੱਥੇ ਚਿੱਕੜ ਨਹੀਂ ਹੁੰਦਾ, ਕਹਿਣ ਲੱਗੇ ਅੱਜ ਤੱਕ ਉੱਥੇ ਚਿੱਕੜ ਨਹੀਂ ਹੁੰਦਾ ਜੀ। ਹਾਂਜੀ,
ਦੇਖੀਏ ਤਾਂ ਹੈ ਸੁੰਦਰ ਤੱਟ,
ਦੋਵੇਂ ਕਿਨਾਰੇ ਬੜੇ ਸੋਹਣੇ ਵੇਖਦੇ ਗੁਰੂ ਜੀ ਦੀ ਕਿਰਪਾ ਦੇ ਨਾਲ। ਹਾਂਜੀ,
ਕਰੀ ਖਰੀ ਤਰਨੀ ਤਹਿ ਆਏ,
ਹਾਂਜੀ
ਸ੍ਰੀ ਗੋਬਿੰਦ ਸਿੰਘ ਉੱਤਰ ਰਾਏ,
ਮਹਾਰਾਜ ਬੇੜੀ ਵਿੱਚੋਂ ਉੱਤਰ ਕੇ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਹੁਣ ਬਾਹਰ ਆ ਕੇ ਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਰਹੇ ਨੇ। ਹਾਂਜੀ,
ਖਾਣ ਪਾਨ ਕਰ ਨਿਸਾ ਬਿਤਾਈ,
ਰਾਤ ਉੱਥੇ ਸੱਚੇ ਪਾਤਸ਼ਾਹ ਨੇ ਬਤੀਤ ਕੀਤੀ ਦੀ ਛੱਕ ਛਕਾ ਕੇ ਜੀ। ਹਾਂਜੀ,
ਜਾਗੇ ਪ੍ਰਭ ਪ੍ਰਭਾਤ ਹੋਏ ਆਈ,
ਉਪਰੰਤ ਦਿਨ ਚੜ ਗਿਆ, ਹਜ਼ੂਰ ਦਸਵੇਂ ਪਾਤਸ਼ਾਹ ਅੰਮ੍ਰਿਤ ਵੇਲਾ ਜਾਣ ਕੇ ਜਾਗੇ,
ਸੌਚ ਇਸ਼ਨਾਨ ਠਾਨ ਗੁਰ ਪੂਰੇ,
ਸਰੀਰ ਦੀ ਸੁਚਤਾ ਧਾਰਨ ਕੀਤੀ ਜੀ। ਹਜ਼ੂਰ ਸੱਚੇ ਪਾਤਸ਼ਾਹ ਨੇ ਆਪ ਦਰਿਆ ਦੇ ਵਿੱਚ ਇਸ਼ਨਾਨ ਕੀਤਾ ਜੀ। ਪਹਿਲੇ ਸਮੇਂ 'ਚ ਦਰਿਆਵਾਂ 'ਚ ਇਸ਼ਨਾਨ ਕੀਤੇ ਜਾਂਦੇ ਹੁੰਦੇ ਸੀਗੇ ਜੀ। ਹਾਂਜੀ,
ਕਵਿਤਾ ਕਰਨ ਲੱਗੇ ਪ੍ਰਭ ਰੂਰੇ,
ਅੱਜ ਸੱਚੇ ਪਾਤਸ਼ਾਹ ਮਹਾਰਾਜ ਇੱਕ ਰੰਗ ਵਿੱਚ ਆ ਗਏ ਜੀ। ਹਜ਼ੂਰ ਸੱਚੇ ਪਾਤਸ਼ਾਹ ਨੇ ਲਿਖਾਰੀ ਸੱਦ ਲਏ ਜੀ ਤੇ ਲਿਖਾਰੀਆਂ ਨੂੰ ਸੱਦ ਕੇ ਆਖਿਆ, ਭਾਈ ਜੋ ਅਸੀਂ ਬੋਲਾਂਗੇ ਉਹ ਤੁਸੀਂ ਲਿਖਣਾ ਹੈ। ਕਹਿਣ ਲੱਗੇ, ਬੜੀ ਸ਼ਾਂਤੀ ਸੀਗੀ ਜੀ। ਅਸਲ ਵਿੱਚ ਗੱਲ ਕੀ ਸੀ, ਪਹਿਲਾਂ ਤਾਂ ਸ਼ਾਂਤੀ ਨਹੀਂ ਸੀ ਹੈਗੀ। ਦਰਿਆ ਦੇ ਕੰਢੇ 'ਤੇ ਸਤਿਗੁਰੂ ਬੈਠੇ ਸਨ ਜੀ ਅਤੇ ਚਟਾਨਾਂ ਸਨ ਜੀ ਕਈ, ਅਤੇ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਰਿਆ ਦੇ ਕੰਢੇ 'ਤੇ ਸਨ ਨਾ ਜੀ, ਅਤੇ ਚਟਾਨਾਂ ਦੇ ਨਾਲ ਪਾਣੀ ਵੱਜਦਾ ਸੀ ਅਤੇ ਰੌਲਾ ਬੜਾ ਪੈਂਦਾ ਸੀਗਾ ਜੀ, ਪਾਣੀ ਦਾ ਸ਼ੋਰ ਬੜਾ ਉੱਠਦਾ ਹੁੰਦਾ ਸੀਗਾ। ਮਹਾਰਾਜ ਨੇ ਪਾਣੀ ਨੂੰ ਇਸ਼ਾਰਾ ਕੀਤਾ ਵੀ ਸ਼ਾਂਤ ਹੋ ਜਾ ਭਾਈ। ਜਦੋਂ ਮਹਾਰਾਜ ਨੇ ਪਾਣੀ ਨੂੰ ਇਸ਼ਾਰਾ ਕੀਤਾ ਨਾ, ਸ਼ਾਂਤ ਹੋ ਜਾ, ਚੁੱਪ ਕਰਕੇ ਵਗ, ਅੱਜ ਤੱਕ ਪਾਣੀ ਉੱਥੋਂ ਸ਼ਾਂਤ ਹੋ ਕੇ ਲੰਘਦਾ ਹੈ ਜੀ, ਅੱਜ ਤੱਕ ਜੀ। ਪੌਂਟਾ ਸਾਹਿਬ ਦਾ ਜਿਹੜਾ ਦਰਿਆ ਨਾ ਜੀ, ਉਹ ਲਾਗੇ ਰੌਲਾ ਨਹੀਂ ਪਾਉਂਦਾ ਜੀ, ਉਹ ਚੁੱਪ ਕਰਕੇ ਲੰਘਦਾ, ਸ਼ਾਂਤੀ ਦੇ ਨਾਲ ਲੰਘਦਾ, ਅਤੇ ਥੋੜ੍ਹੀ ਜਿਹੀ ਅੱਗੇ ਤੁਸੀਂ ਚੱਲ ਜਾਓ ਅਤੇ ਪਾਣੀ ਦਾ ਰੌਲਾ ਉਵੇਂ ਆਉਣ ਲੱਗ ਪਏਗਾ ਜੀ। ਬੜਾ ਰੌਲਾ ਹੁੰਦਾ ਪਾਣੀ ਦਾ ਜੀ, ਤੁਸੀਂ ਸੁਣਿਆ ਹੋਏਗਾ ਜੀ, ਜਦੋਂ ਮਨੀਕਰਨ ਸਾਹਿਬ ਜਾਓ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਉਹ ਦਰਿਆ ਵਗਦਾ ਜੀ। ਹਾਂਜੀ, ਜਾਂ ਹੇਮਕੁੰਡ ਸਾਹਿਬ ਜਾਓ, ਅਲਕਨੰਦਾ ਵਗਦੀ ਹੈ ਜੀ, ਕਿੰਨਾ ਰੌਲਾ ਉਹ ਪਾਉਂਦੀ ਹੈ ਜੀ। ਹਾਂਜੀ, ਪਾਣੀ ਬੜੀ ਤੇਜ਼ ਹੁੰਦਾ ਜੀ, ਬੜਾ ਰੌਲਾ ਪੈਂਦਾ ਜੀ, ਪਰ ਮਹਾਰਾਜ ਨੇ ਪਾਣੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਜੀ। ਹਾਂਜੀ, ਅੱਜ ਤੱਕ ਉੱਥੇ ਪਾਣੀ ਚੁੱਪ ਹੋ ਕੇ ਵਗਦਾ ਜੀ, ਚੁੱਪ ਹੋ ਕੇ ਵਗਦਾ। ਵੇਖ ਲਓ, ਗੁਰੂ ਦੀਆਂ ਬਖਸ਼ਿਸ਼ਾਂ ਸਾਧ ਸੰਗਤ ਜੀ ਥੋੜ੍ਹੇ ਸਮੇਂ ਵਾਸਤੇ ਨਹੀਂ, ਗੁਰੂ ਦੀ ਬਖਸ਼ਿਸ਼ ਸਦੀਵੀ ਹੁੰਦੀ ਹੈ ਜੀ, ਗੁਰੂ ਜੀ ਦੀ ਬਖਸ਼ਿਸ਼ ਸਦਾ ਵਾਸਤੇ ਹੁੰਦੀ ਹੈ। ਬੜਾ ਸ਼ਾਂਤੀ ਵਾਲਾ ਸਮਾਂ ਬਣ ਗਿਆ ਅਤੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪੌਂਟਾ ਸਾਹਿਬ ਬੈਠੇ, ਲਿਖਾਰੀ ਲਾਏ। ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਜੋ ਅਸੀਂ ਬੋਲਾਂਗੇ ਤੁਸੀਂ ਲਿਖੀ ਜਾਣਾ ਜੀ। ਬਸ ਫਿਰ ਮਹਾਰਾਜ ਟਿਕ ਗਏ ਸੱਚੇ ਪਾਤਸ਼ਾਹ। ਮਹਾਰਾਜ ਸਾਹਿਬ ਫਿਰ ਲਗਾਤਾਰ ਪਰਮੇਸ਼ਰ ਦੀ ਉਸਤਤ ਵਿੱਚ ਲਿਖਦੇ ਜੀ। ਹਾਂਜੀ, ਲਗਾਤਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਦੀ ਉਸਤਤ ਕੀਤੀ ਜੀ ਉੱਥੇ ਜੀ। ਜਿਹੜੇ ਲਿਖਾਰੀ ਸਨ ਉਹ ਲਿਖਦੇ ਗਏ ਜੀ, ਜਮੀ ਤੁਹੀਂ, ਜਮਾਂ ਤੁਹੀਂ, ਮਕੀ ਤੁਹੀਂ, ਮਕਾਂ ਤੁਹੀਂ, ਅਭੂ ਤੁਹੀਂ, ਅਭੈ ਤੁਹੀਂ, ਅਛੂ ਤੁਹੀਂ, ਅਛੈ ਤੁਹੀਂ, ਜਤਸ ਤੁਹੀਂ, ਬ੍ਰਤਸ ਤੁਹੀਂ, ਗਤਸ ਤੁਹੀਂ, ਮਤਸ ਤੁਹੀਂ, ਤੁਹੀਂ 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 ਤੁਹੀਂ। ਮਹਾਰਾਜ ਸਾਹਿਬ ਤੁਹੀਂ ਸ਼ਬਦ ਬੋਲ ਰਹੇ ਅਤੇ ਗੁਰੂ ਸਾਹਿਬ ਦੇ ਨੇਤਰ ਬੰਦ ਹੋ ਗਏ ਅਤੇ ਸੁਰਤ ਜੁੜ ਗਈ ਜੀ। ਹੁਣ ਕਵੀਆਂ ਨੂੰ ਕਿਹਾ ਸੀਗਾ ਲਿਖੀ ਚੱਲੋ ਜੋ ਬੋਲਦੇ ਹਾਂ ਜੀ। ਹਾਂਜੀ ਉਹਨਾਂ ਲਿਖਿਆ ਅਭੂ ਤੁਸੀਂ ਅਭੈ ਤੁਸੀਂ ਹਾਂਜੀ ਅਛੂਹ ਤੁਸੀਂ ਅਛੈ ਤੁਸੀਂ ਜਤਸ ਤੁਸੀਂ ਬ੍ਰਤਸ ਤੁਸੀਂ ਗਤਸ ਤੁਸੀਂ ਮਤਸ ਤੁਸੀਂ ਅੱਗੋਂ ਬਾਅਦ ਤੁਸੀਂ ਤੋਂ ਬਾਅਦ ਤੁਸੀਂ ਤੁਸੀਂ ਬੋਲਣਾ ਸ਼ੁਰੂ ਹੋ ਗਏ ਜੀ। ਤੁਸੀਂ 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 ਸਾਧ ਸੰਗਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ 16,000 ਵਾਰ ਤੁਸੀਂ ਤੁਸੀਂ ਬੋਲ ਗਏ ਜੀ। ਲਿਖਾਰੀ ਲਿਖਦੇ ਰਹੇ ਜੀ। ਉਹਨਾਂ ਕਿਹਾ ਮਹਾਰਾਜ ਤੇ ਗਿਣਤੀ ਬਹੁਤ ਵੱਧ ਗਈ। ਜਦੋਂ ਮਹਾਰਾਜ ਨੇ ਨੇਤਰ ਖੋਲੇ ਗਿਣਤੀ ਗਿਣੀ ਗਈ 16,000 ਬਣ ਗਏ। ਮਹਾਰਾਜ ਕਹਿਣ ਲੱਗੇ ਹੁਣ 16 ਵਾਰ ਲਿਖ ਦਿਓ। ਕਹਿਣ ਲੱਗੇ ਗ੍ਰੰਥ 'ਚ ਜਿਹੜਾ 16 ਵਾਰ ਤੁਸੀਂ ਤੁਸੀਂ ਬੋਲੇਗਾ ਉਹਨੂੰ 16,000 ਵਾਰ ਬੋਲਣ ਦਾ ਫਲ ਮਿਲੇਗਾ। ਕਹਿਣ ਲੱਗੇ ਹਾਂਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਫਿਰ ਇਹ ਪਾਠ ਆਉਂਦਾ ਜੀ। ਇਹ ਪਾਠ ਆਉਂਦਾ ਜੀ ਜਿਹੜਾ 16 ਵਾਰ ਉਹ 16 ਵਾਰ ਆਉਂਦਾ ਜੀ। ਤੁਸੀਂ 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 ਜਿਹੜਾ ਇੰਨੀ ਵਾਰੀ ਬੋਲੇਗਾ ਮਹਾਰਾਜ ਕਹਿੰਦੇ ਉਹਨੂੰ 16,000 ਦਾ ਹੀ ਫਲ ਮਿਲ ਜਾ ਕਰੇਗਾ। ਕਹਿਣ ਲੱਗੇ ਕਿਉਂਕਿ ਇਹ ਬਾਣੀ ਧੁਰੋਂ ਆਈ ਹੈ ਧੁਰੋਂ ਆਈ ਹੈ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੋਚ ਸ਼ਨਾਨ ਠਾਨ ਗੁਰ ਪੂਰੇ ਕਵਿਤਾ ਕਰਨ ਲੱਗੇ ਪ੍ਰਭ ਰੂਰੇ। ਸੱਚੇ ਪਾਤਸ਼ਾਹ ਮਹਾਰਾਜ ਪੌਂਟਾ ਸਾਹਿਬ ਦੀ ਧਰਤੀ ਤੇ ਬਾਣੀ ਲਿਖਾਉਣ ਲੱਗ ਪਏ।
ਪ੍ਰਥਮੈ ਸ਼੍ਰੀ ਕ੍ਰਿਸ਼ਨਾ ਅਵਤਾਰੂ
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕ੍ਰਿਸ਼ਨ ਅਵਤਾਰ ਦੀ ਸਾਰੀ ਕਥਾ ਲਿਖਾਈ ਜੀ। ਹੁਣ ਸਾਡੇ ਬੰਦੇ ਜਿਨ੍ਹਾਂ ਨੂੰ ਨਹੀਂ ਕੋਈ ਗ੍ਰੰਥ ਪੜ੍ਹਨ ਦਾ ਸ਼ੌਂਕ ਹੈਗਾ ਉਹ ਗ੍ਰੰਥਾਂ ਦੀ ਨਿੰਦਾ ਕਰੀ ਜਾਂਦੇ ਜੀ। ਹਾਂਜੀ ਹੁਣ ਸ਼੍ਰੀ ਕ੍ਰਿਸ਼ਨ ਜੀ ਦੀ ਜੇ ਕਥਾ ਪੜ੍ਹਨੀ ਹੋਵੇ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ। ਹਾਂਜੀ ਉਹ ਸਾਰੀ ਕਥਾ ਪੜ੍ਹਨੀ ਹੋਵੇ ਤਾਂ ਕਿਸੇ ਹੋਰ ਗ੍ਰੰਥ ਨੂੰ ਪੜ੍ਹਨ ਦੀ ਥੋੜ੍ਹੀ ਲੋੜ ਹੈਗੀ ਹੈ ਜੀ। ਦਸਮ ਗ੍ਰੰਥ ਦਾ ਸਿੱਖ ਕਰੇ ਅਧਿਐਨ ਤਾਂ ਉਹਨੂੰ ਆਪੇ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕ੍ਰਿਸ਼ਨ ਅਵਤਾਰ ਸਾਰਾ ਲਿਖਾਇਆ ਜੀ। ਹਾਂਜੀ
ਛੰਦ ਸਵਈਏ ਕਰਤ ਉਚਾਰੂ
ਬੜੇ ਪਿਆਰ ਦੇ ਨਾਲ ਛੰਦ ਉਚਾਰੇ ਸਵਈਏ ਮਹਾਰਾਜ ਨੇ ਉਚਾਰਨ ਕੀਤੇ ਜੀ। ਛੰਦ ਸਵਈਏ ਇਹ ਸਾਰੇ ਪਾਠ ਨੇ ਜੀ। ਜਦੋਂ ਬੰਦਾ ਧਿਆਨ ਨਾਲ ਇਹਨਾਂ ਦਾ ਪਾਠ ਕਰਦਾ ਇਹਨਾਂ ਦਾ ਆਨੰਦ ਹੀ ਵੱਖਰਾ ਹੈਗਾ ਜੀ। ਹਾਂਜੀ
ਰੁਚਿਰ ਰਾਸ ਮੰਡਲ ਬਹੁ ਵਰਨਾ
ਤੇ ਰਾਸ ਮੰਡਲ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਾ ਕੁਝ ਲਿਖਾਇਆ ਜੀ ਜਿਵੇਂ ਕ੍ਰਿਸ਼ਨ ਜੀ ਨੇ ਰਾਸਾਂ ਕੀਤੀਆਂ ਜੀ। ਹਾਂਜੀ
ਉਪਮਾ ਨਹਿ ਉਪਮੇਯ ਕਰਨਿਓ
ਤੇ ਕਹਿਣ ਲੱਗੇ ਇੰਨੀ ਸੋਹਣੀ ਸੱਚੇ ਪਾਤਸ਼ਾਹ ਨੇ ਬਾਣੀ ਰਚੀ ਜਿਹਦੀ ਉਪਮਾ ਨਹੀਂ ਸੀ ਹੋ ਸਕਦੀ ਜੀ। ਉਪਮਾ ਨਹੀਂ ਹੋ ਸਕਦੀ ਜੀ। ਮਹਾਰਾਜ ਨੇ ਸਾਰਾ ਕਾਵ ਮਹਾਰਾਜ ਨੇ ਉੱਥੇ ਲਿਖਾਇਆ ਜੀ। ਹਾਂਜੀ
ਕਰ ਇਸ਼ਨਾਨ ਬੈਠੇ ਤੇ ਸਤੀਰ
ਹਰ ਰੋਜ਼ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਨੇ ਲਾਗੇ ਬਹਿ ਜਾਣਾ ਦਰਿਆ ਨੇ ਚੁੱਪ ਹੋ ਕੇ ਵਗਣਾ ਤੇ ਮਹਾਰਾਜ ਨੇ ਲਿਖਾਈ ਜਾਣਾ ਜੀ। ਹਾਂਜੀ
ਸਿਲਾ ਸੰਗ ਖਸ ਚਾਲਤ ਨੀਰ
ਤੇ ਸਿਲਾ ਦੇ ਨਾਲ ਐ ਰਗੜ ਕੇ ਪਾਣੀ ਤੇ ਲੰਘਦਾ ਹੁੰਦਾ ਸੀਗਾ ਪਰ ਪਾਣੀ ਰੌਲਾ ਨਹੀਂ ਪਾਉਂਦਾ ਹੁੰਦਾ ਜੀ। ਰੌਲਾ ਨਹੀਂ ਪਾਉਂਦਾ ਹੁੰਦਾ ਸ਼ਾਂਤ ਹੋ ਕੇ ਪਾਣੀ ਲੰਘਦਾ ਹੁੰਦਾ ਸੀਗਾ ਜੀ। ਹਾਂਜੀ
ਜਾਮ ਦਿਵਸ ਜਬ ਲਓ ਚੜ ਆਵੇ ਰਹੇ ਇਕਾਕੀ ਗਿਰਾ ਬਣਾਵੇ
ਜਦੋਂ ਦਿਨ ਚੜ ਜਾਣਾ ਸੱਚੇ ਪਾਤਸ਼ਾਹ ਨੇ ਇਕੱਲੇ ਹੋ ਕੇ ਬੈਠ ਜਾਣਾ ਜੀ। ਲਿਖਾਰੀ ਲਾ ਲੈਣੇ ਤੇ ਕਿਸੇ ਨੂੰ ਆਗਿਆ ਨਹੀਂ ਸੀ ਹੁੰਦੀ ਨੇੜੇ ਆਉਣ ਦੀ ਜੀ। ਬਸ ਗੁਰੂ ਸਾਹਿਬ ਨੇ ਬਾਣੀ ਉਚਾਰਨ ਕਰਨੀ ਤੇ ਲਿਖਾਰੀਆਂ ਨੇ ਮਹਾਰਾਜ ਦੀ ਬਾਣੀ ਨੂੰ ਛੇਤੀ ਛੇਤੀ ਲਿਖੀ ਜਾਣਾ ਜੀ। ਕੋਈ ਬਚਨ ਮਹਾਰਾਜ ਦਾ ਰਹਿ ਨਾ ਜਾਏ ਜੀ। ਹਾਂਜੀ ਆਪਾਂ ਦਸਮ ਦੀ ਬਾਣੀ ਪੜ੍ਹਦੇ ਨਹੀਂ ਹੈਗੇ ਜੀ। ਉਹ ਤਾਂ ਇਸ ਬਾਣੀ ਨੂੰ ਪੜ੍ਹੋ ਬੜੀ ਵੱਡੀ ਸਿੱਖਿਆ ਮਹਾਰਾਜ ਨੇ ਲਿਖੀ ਹੋਈ ਜੀ ਇਹਦੇ ਵਿੱਚ ਵੀ। ਹਾਂਜੀ
ਨੈ ਕਿਸਹੂ ਕੋ ਦਰਸ਼ਨ ਹੋਏ
ਕਿਸੇ ਨੂੰ ਦਰਸ਼ਨਾਂ ਦਾ ਹੁਕਮ ਨਹੀਂ ਸੀ ਹੈਗਾ। ਮਹਾਰਾਜ ਨੇ ਕਿਹਾ ਅਸੀਂ ਲਿਖਾਂਗੇ ਤੇ ਅਸੀਂ ਬੋਲਾਂਗੇ ਲਿਖਾਰੀ ਲਿਖਣਗੇ ਇਹ ਕਾਰਜ ਕਰਨਾ ਹੁਣ ਆਪਾਂ। ਹਾਂਜੀ
ਦੂਰ ਦੂਰ ਰਹੇ ਥਿਰ ਸਭ ਕੋਈ
ਸਾਰੇ ਦੂਰ ਦੂਰ ਖਲੋਗੇ ਤੇ ਆਪੋ ਆਪਣੇ ਡੇਰੇ ਦੂਰ ਦੂਰ ਸਭ ਨੇ ਕਰ ਲਏ। ਜਿੱਥੇ ਮਹਾਰਾਜ ਕਾਵ ਰਚਨਾ ਕਰਦੇ ਹੁੰਦੇ ਸੀ ਉੱਥੇ ਨਹੀਂ ਸੀ ਕੋਈ ਜਾਂਦਾ ਹੁੰਦਾ ਜੀ। ਹਾਂਜੀ
ਮਨ ਟਿਕਾਏ ਬਰ ਬਾਣੀ ਰਚੈ
ਐ ਮਨ ਟਿਕਾ ਕੇ ਨਾ ਇਕਾਗਰਤਾ ਦੇ ਵਿੱਚ ਗੁਰੂ ਸਾਹਿਬ ਬਾਣੀ ਰਚਦੇ ਜੀ। ਇਕਾਗਰਤਾ ਸੁੱਖ ਹੈ ਬੜਾ ਵੱਡਾ ਜੀ। ਇਕਾਗਰਤਾ ਬਹੁਤ ਵੱਡਾ ਸੁੱਖ ਹੈ ਜਿਹਨੂੰ ਮਹਾਰਾਜ ਬਖਸ਼ ਦੇਣ ਜੀ ਜਿਹਨੂੰ ਮਹਾਰਾਜ ਬਖਸ਼ ਦੇਣ। ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਇਕੱਲੇ ਰਹਿਣਾ ਅਤੇ ਇਕਾਂਤ 'ਚ ਰਹਿਣ ਦਾ ਬੜਾ ਫਰਕ ਹੈਗਾ ਜੀ। ਜਿਹੜਾ ਬੰਦਾ ਇਕੱਲਾ ਰਹਿੰਦਾ ਉਹ ਤਾਂ ਰੋਗੀ ਬਣ ਜਾਂਦਾ ਜੀ, ਪਰ ਇਕਾਂਤ ਵਿੱਚ ਬੰਦਾ ਸਰੀਰ ਕਰਕੇ ਵੀ ਇਕੱਲਾ ਭਾਵੇਂ ਹੁੰਦਾ ਹੋਵੇ ਪਰ ਮਨ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੁੰਦਾ ਜੀ। ਭਾਈ ਵੀਰ ਸਿੰਘ ਜੀ ਕਹਿੰਦੇ, ਜਿਹੜਾ ਦੁਨੀਆਂ ਨੂੰ ਕੁਝ ਦੇਣਾ ਚਾਹੁੰਦਾ, ਜਿਹੜਾ ਦੁਨੀਆਂ ਨੂੰ ਕੁਝ ਵੰਡਣਾ ਚਾਹੁੰਦਾ, ਉਹ ਇਕਾਂਤ ਵਿੱਚ ਜਾ ਕੇ ਵਾਹਿਗੁਰੂ ਜੀ ਦਾ ਨਾਮ ਜਪੇ, ਕਹਿਣ ਲੱਗੇ ਉੱਥੋਂ ਉਹਨੂੰ ਸਮਾਨ ਮਿਲੇਗਾ ਦੁਨੀਆਂ ਨੂੰ ਦੇਣ ਵਾਲਾ ਜੀ, ਪਦਾਰਥ ਮਿਲਣਗੇ ਉੱਥੋਂ। ਕਹਿਣ ਲੱਗੇ ਇਕਾਂਤ ਰੂਹ ਦਾ ਖੇੜਾ ਹੈਗਾ ਜੀ, ਇਕਾਂਤ ਬੈਠਿਆ ਕਰੋ ਘੜੀ, ਜਦੋਂ ਲਾਗੇ ਕੋਈ ਨਾ ਹੋਵੇ ਜੀ, ਹਾਂਜੀ, ਅਤੇ ਬਸ ਪਰਮੇਸ਼ਰ ਜੀ ਦੀ ਯਾਦ ਹੋਵੇ ਜੀ। ਉਹਨੂੰ ਕਹਿੰਦੇ ਇਕਾਂਤ ਵਿੱਚ ਬੈਠਣਾ ਜੀ, ਮਹਾਰਾਜ ਇਕਾਂਤ ਵਿੱਚ ਹਨ, ਇਕਾਗਰਤਾ ਦੇ ਵਿੱਚ ਹਨ, ਅਤੇ ਮਨ ਟਿਕਾ ਕੇ ਐ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਬਾਣੀ ਦੀ ਰਚਨਾ ਕਰ ਰਹੇ ਨੇ।
ਕ੍ਰਿਸ਼ਨ ਬਿਲਾਸ ਦਾਇਕ ਵਿਧ ਸੱਚੈ,
ਸੱਚੇ ਪਾਤਸ਼ਾਹ ਮਹਾਰਾਜ ਨੇ ਕ੍ਰਿਸ਼ਨ ਬਿਲਾਸ ਸਾਰਾ ਵਿਧੀ ਪੂਰਵਕ ਸਾਰੀ ਗੱਲ ਸੱਚੇ ਪਾਤਸ਼ਾਹ ਮਹਾਰਾਜ ਨੇ ਲਿਖੀ ਜੀ। ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ, 24 ਅਵਤਾਰਾਂ ਦੀ ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਹੈ। ਹਾਂਜੀ,
ਆਦ ਰਾਧਿਕਾ ਗੋਪੀ ਬ੍ਰਿੰਦ,
ਗੋਪੀਆਂ ਦੇ ਪ੍ਰਸੰਗ ਸਾਰੇ ਲਿਖੇ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ। ਹੁਣ ਗੱਲ ਪਤਾ ਕੀ ਹੈ, ਸਾਡੇ ਬੰਦਿਆਂ 'ਚ ਕੱਟੜਤਾ ਬੜੀ ਵੱਧ ਗਈ ਜੀ, ਉਹ ਤਾਂ ਕਿਸੇ ਦਾ ਦੂਜੇ ਦਾ ਨਾਮ ਸੁਣ ਕੇ ਰਾਜੀ ਨਹੀਂ ਹੈਗੇ ਜੀ। ਹਾਂਜੀ, ਮਹਾਰਾਜ ਨੇ ਸਿੱਖ ਨੂੰ ਇੰਨਾ ਵਿਸ਼ਾਲ ਹਿਰਦੇ ਵਾਲਾ ਬਣਾਇਆ ਤਾਂ ਸਿੱਖ ਕਿਸੇ ਦਾ ਨਾਮ ਸੁਣ ਕੇ ਨਾ ਰਾਜੀ ਹੋਏ ਜੀ। ਹਾਂਜੀ,
300 ਮਿਲ ਜਿਮ ਕੀਨ ਆਨੰਦ,
ਸਾਰੀ ਕਥਾ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪ ਮੁਖੋਂ ਉਚਾਰੀ ਤੇ ਲਿਖਾਰੀਆਂ ਨੇ ਲਿਖੀ।
ਵਰਨੈ ਸਤਿਗੁਰ ਪ੍ਰੇਮ ਲਗਾਏ,
ਬੜੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਵਰਣਨ ਕਰਦੇ ਜੀ ਤੇ ਲਿਖਾਰੀ ਛੇਤੀ ਛੇਤੀ ਲਿਖੀ ਜਾਂਦੇ ਜੀ।
ਉਨ ਤੁਕਾਂਤ ਮਹਿ ਪੈਂਤੀ ਪਾਏ,
ਹਾਂਜੀ,
ਆਦ ਕਕਾਰ ਸੋ ਅੰਤ ਕੜਾਰ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਬੜੇ ਪਿਆਰ ਨਾਲ ਵਰਣਨ ਕੀਤਾ ਤੇ ਪੈਂਤੀ ਵਿੱਚ ਗੁਰਮੁਖੀ 'ਚ ਵਰਣਨ ਕੀਤਾ ਜੀ। ਕੱਕੇ ਤੋਂ ਲੈ ਕੇ ਅੜਾੜੇ ਤੱਕ ਸਾਰੇ ਅੱਖਰ ਮਹਾਰਾਜ ਨੇ ਵਰਤੇ ਜੀ, ਸਾਰੇ ਅੱਖਰ ਵਰਤੇ। ਅਤੇ ਸੰਗਤ ਜੀ, ਹੁਣ ਤਾਂ ਜਿਹੜਾ ਦਸਮ ਦੀ ਸੰਥਾ ਨਹੀਂ ਕਰਦਾ ਉਹ ਦਸਮ ਦੇ ਖਿਲਾਫ ਬੋਲਣ ਲੱਗ ਪੈਂਦਾ ਹੈ ਜੀ। ਜੇ ਦਸਮ ਗ੍ਰੰਥ ਪੜ੍ਹਾਉਣ ਲੱਗ ਪਈਏ ਨਾ ਵੀ ਆਦੇਸਾਂ ਕੀ ਪੜ੍ਹਿਆ ਜੀ, ਸੌਖਾ ਸੌਖਾ ਜਿਹਾ ਕੱਢ ਕੇ ਸੁਣਾ ਦੇਗਾ ਜੀ, ਅਤੇ ਜਿੱਥੇ ਮਹਿੰਗੀ ਬਾਣੀ ਆਉਂਦੀ ਉਹ ਨਹੀਂ ਪੜ੍ਹੀ ਜਾਣੀ ਇਹਨਾਂ ਕੋਲੋਂ ਜੀ। ਪੜ੍ਹਨਾ ਆਉਂਦਾ ਨਹੀਂ ਹੈ ਜੀ, ਅਤੇ ਨਿੰਦਾ ਮਹਾਰਾਜ ਦੀ ਬਾਣੀ ਦੀ ਕਰਦੇ ਨੇ ਜੀ। ਪਹਿਲਾਂ ਪੜ੍ਹਨੀ ਤਾਂ ਸਿੱਖ ਲਓ ਜੀ, ਹਾਂਜੀ, ਫਿਰ ਆਪੇ ਕਪਾਟ ਖੁੱਲ ਜਾਣੇ, ਪਤਾ ਲੱਗ ਜਾਣਾ ਜੀ। ਜਿਹੜੀ ਰਚਨਾ ਦਸਵੇਂ ਪਾਤਸ਼ਾਹ ਮਹਾਰਾਜ ਨੇ ਲਿਖੀ ਹੈ ਨਾ ਜੀ, ਉਹੋ ਜਿਹੀ ਰਚਨਾ ਕੋਈ ਦੂਜਾ ਨਹੀਂ ਲਿਖ ਪਾਇਆ ਜੀ। ਹਾਂਜੀ, ਇੱਕੋ ਸ਼ਬਦ ਜੇ ਚਲਾਉਂਦੇ ਤਾਂ ਇੱਕੋ ਹੀ ਚੱਲੀ ਜਾਂਦਾ ਜੀ। ਜੇ ਪਹਿਲਾਂ ਨੰਨਾ ਸ਼ਬਦ ਮਹਾਰਾਜ ਨੇ ਲਿਖਤਾ ਨਾ ਜੀ, ਤੇ ਨੰਨਾ ਸ਼ਬਦ ਹੀ ਚੱਲੀ ਜਾਏਗਾ, ਨੀਲ ਕੰਠ ਨਰਹਰ ਨਾਰਾਇਣ। ਇੱਕੋ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਚੱਲਣਗੇ, ਨੀਲ ਬਸਨ ਬਨਵਾਰੀ। ਹਾਂਜੀ, ਇੱਕੋ ਤਰੀਕੇ ਦੇ ਸ਼ਬਦ ਮਾਰ, ਕਿਤੇ ਸਮਾਂ ਲੱਗੇ ਤੇ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਾ ਕਰਕੇ ਵੇਖੋ ਜੀ, ਫਿਰ ਪਤਾ ਲੱਗਦਾ ਵੀ ਇਹ ਤੇ ਬੜਾ ਗੁੱਝਾ ਖਜ਼ਾਨਾ ਹੈਗਾ ਜੀ। ਹਾਂਜੀ, ਹੁਣ ਗੱਲ ਇਹ ਹੈ ਵੀ ਮੈਦਾ ਨਹੀਂ ਹੈਗਾ ਉਹ ਜਿਹਾ ਜੀ, ਸਾਡਾ ਜੀ ਮੈਦਾ ਨਹੀਂ ਹੈ ਵੈਸਾ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਬੜੇ ਆਨੰਦ ਦੇ ਨਾਲ, ਬੜੇ ਆਨੰਦ ਦੇ ਨਾਲ ਬਾਣੀ ਲਿਖਾ ਰਹੇ ਨੇ ਤੇ ਲਿਖਾਰੀ ਲਿਖ ਰਹੇ ਨੇ। ਵੇਖੋ ਕਿੰਨੇ ਸ਼ਬਦ ਨੇ, ਰੇ ਮਨ ਐਸੋ ਕਰ ਸੰਨਿਆਸਾ। ਹਾਂਜੀ, ਸੰਨਿਆਸ ਕਰਨ ਬਾਅਦ ਬੰਦਾ ਚੱਲ ਜਾਂਦਾ ਜੀ ਜੰਗਲਾਂ ਵਿੱਚ, ਤੇ ਦਸਵੇਂ ਪਾਤਸ਼ਾਹ ਨੇ ਬਾਣੀ ਚਾਖਿਆ, ਮਹਾਰਾਜ ਕਹਿੰਦੇ ਜੰਗਲਾਂ 'ਚ ਨਾ ਜਾ ਸੰਨਿਆਸ ਕਰਨ, ਸੰਨਿਆਸ ਘਰ ਵਿੱਚ ਰਹਿ ਕੇ ਰੱਖ। ਕਹਿਣ ਲੱਗੇ ਕਿਵੇਂ, ਸੰਸਾਰ ਵਿੱਚ ਰਹਿ ਕੇ, ਘਰ ਵਿੱਚ ਰਹਿ ਕੇ, ਮਨ ਪਦਾਰਥਾਂ 'ਚੋਂ ਕੱਢ ਕੇ ਗੁਰੂ ਨਾਲ ਲਾ, ਰੱਬ ਨਾਲ ਲਾ। ਕਹਿਣ ਲੱਗੇ ਆਹ ਸੰਨਿਆਸ ਕਰ ਜਿਹੜਾ ਕਰਨ ਵਾਲਾ ਹੈਗਾ ਜੀ। ਸੰਨਿਆਸ ਹੁੰਦਾ ਜੀ ਛੱਡਣਾ ਜੀ, ਮਹਾਰਾਜ ਕਹਿੰਦੇ ਵਿਕਾਰ ਛੱਡਾਂ। ਕਹਿਣ ਲੱਗੇ ਘਰ ਜੂ ਛੱਡੀ ਜਾਂਦਾ ਅਤੇ ਵਿਕਾਰ ਛੱਡਾਂ ਆਪਣੇ ਮਨ ਦੇ। ਹਾਂਜੀ, ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਬੜੇ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਉਚਾਰਨ ਕੀਤੇ ਜੀ। ਹਾਂਜੀ,
ਜਿਹ ਜੇ ਬਰਨ ਜਥਾ ਕ੍ਰਮ ਧਾਰ ਪਾਏ ਸਵਈਅਨ ਕੇ ਜੁਤ ਕ੍ਰਾਂਤ।
ਫਿਰ ਸੱਚੇ ਪਾਤਸ਼ਾਹ ਨੇ ਸਵਈਏ ਬੜੇ ਉਚਾਰੇ ਜੀ ਉੱਥੇ ਜੀ, ਸਵਈਏ ਬੜੇ ਉਚਾਰੇ। ਹੁਣ ਸਾਨੂੰ ਸਵਈਏ ਪੜ੍ਹਨੇ ਨਹੀਂ ਆਉਂਦੇ ਜੀ, ਸਵਈਆਂ ਦੀ ਚਾਲ ਬੜੀ ਹੈ ਤੇ ਜੇ ਚਾਲ ਵਿੱਚ ਪੜ੍ਹੇ ਜਾਣ ਤੇ ਆਨੰਦ ਬੜਾ ਆਉਂਦਾ ਜੀ। ਹਾਂਜੀ, ਇੱਕ ਸਵਈਆ ਤੁਹਾਨੂੰ ਯਾਦ ਹੋਏਗਾ ਜੀ, ਪਾਏ ਗਏ ਜਬ ਤੇ ਤੁਮਰੇ ਵਾਲਾ ਜੀ। ਹਾਂਜੀ, ਹੁਣ ਅਸੀਂ ਕਦੀ ਇਹਨੂੰ ਚਾਲ 'ਚ ਨਹੀਂ ਪੜ੍ਹਿਆ ਜੀ। ਜੇ ਬੰਦਾ ਇਹਦੀ ਚਾਲ ਵਿੱਚ ਪੜ੍ਹੇ ਤੇ ਇਹਦਾ ਹੀ ਬੜਾ ਆਨੰਦ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਨੇ ਪੌਂਟਾ ਸਾਹਿਬ ਕਈ ਸਵਈਏ ਉਚਾਰੇ ਜੀ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ
ਤਰੇ ਨਹੀਂ ਆਨਿਓ,
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇੱਕ ਨਾ ਮਾਨਿਓ, ਸਿਮ੍ਰਿਤ ਸ਼ਾਸਤਰ ਵੇਦ ਸਭ ਬਹੁ ਭੇਦ ਕਹਿ
ਹਮ ਇੱਕ ਨਾ ਜਾਣਿਓ,
ਸ੍ਰੀ ਅਸ ਪਾਨ ਕਿਰਪਾ ਤੁਮਰੀ ਕਾਰ,
ਮੈਂ ਨਾ ਕਹਿਓ ਸਭ ਤੋਹੇ ਬਖਾਨਿਓ।
ਇਹ ਸਵਈਆਂ ਦੀ ਚਾਲ ਹੈ। ਵੱਖ ਵੱਖ ਉਸਤਾਦ ਕਈ ਤਰ੍ਹਾਂ ਦੇ ਨਾਲ ਚਾਲ ਪੜਾਉਂਦੇ। ਸਵਈਏ ਦੀਆਂ 16 ਮਾਤਰਾ ਹੁੰਦੀਆਂ ਨੇ ਜੀ, ਹਰ 8 ਮਾਤਰਾ ਤੇ ਵਿਸ਼ਰਾਮ ਲੱਗਣਾ ਹੁੰਦਾ ਜੀ। ਮਹਾਰਾਜ ਨੇ ਕਬਿੱਤ ਉਚਾਰੇ ਜੀ, ਕਬਿੱਤ ਦੀਆਂ 32 ਮਾਤਰਾਵਾਂ ਹੁੰਦੀਆਂ ਨੇ ਜੀ। ਇਹ ਬੜੀ ਵੱਡੀ ਵਿਦਿਆ ਹੈਗੀ ਹੈ ਸੰਗਤ ਦੀ। ਹਾਂਜੀ,
ਪਾਠਕ ਸੁਮਤ ਲਖੇ ਬਖਿਆ,
ਐਸੀ ਬਾਣੀ ਸੱਚੇ ਪਾਤਸ਼ਾਹ ਮਹਾਰਾਜ ਰਚ ਰਹੇ ਨੇ ਦਸਵੇਂ ਪਾਤਸ਼ਾਹ, ਜਿਹਨੂੰ ਪਾਠਕ ਪਾਠ ਕਰਕੇ ਬੜੀ ਵੱਡੀ ਸੁਮਤ ਪ੍ਰਾਪਤ ਕਰ ਸਕਦਾ ਹੈ।
ਇਤਿਆਦਿਕ ਕੀ ਬਹੁ ਚਤੁਰਾਈ,
ਇਸ ਤਰੀਕੇ ਦੇ ਨਾਲ ਬਹੁਤ ਸੁੰਦਰ ਬੜੀ ਸਿਆਣੀ ਰਚਨਾ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੀ।
ਸੁੰਦਰ ਕਵਿਤਾ ਕਰ ਕਰ ਪਾਈ,
ਤੇ ਬਹੁਤ ਸੁੰਦਰ ਕਵਿਤਾ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਲਿਖ ਕੇ ਦਿੱਤੀ ਜੀ ਸਿੱਖ ਸੰਗਤਾਂ ਨੂੰ ਜੀ, ਅੱਜ ਵੀ ਹੈ ਜੀ। ਹਾਂਜੀ, ਬਹੁਤ ਸਾਰੀਆਂ ਐਸੀਆਂ ਪੰਕਤੀਆਂ ਜਿਹੜੀਆਂ ਤੁਸੀਂ ਆਮ ਸੁਣਦੇ ਹੋ ਤਾਂ ਦਸਮ ਗ੍ਰੰਥ ਸਾਹਿਬ ਜੀ ਦੀਆਂ ਨੇ ਜੀ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ, ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪੰਕਤੀ ਹੈ ਜੀ। ਹੋਰ ਬਹੁਤ ਸਾਰੀਆਂ ਪੰਕਤੀਆਂ ਜੀ। ਹਾਂਜੀ, ਆ ਜਾਗਤ ਜੋਤ ਜਪੈ ਨਿਸਬਾਸਰ, ਇਹ ਪੰਕਤੀ ਕਿੱਥੋਂ ਦੀ ਹੈ? ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ, ਹਾਂਜੀ ਇਹ ਕਿਹੜੀ ਪੰਕਤੀ ਜੀ? ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਹੈ। ਹੇ ਰੱਬ ਹੇ ਸੱਸ ਹੇ ਕਰੁਣਾ ਨਿਧ, ਮੇਰੀ ਅਭੈ ਬਿਨਤੀ ਸੁਣ ਲੀਜੈ, ਔਰ ਨਾ ਮੰਗਤ ਹਾਂ ਤੁਮ ਤੇ ਕਛ ਚਾਹਤ ਹਾਂ,
ਚਿਤ ਮੈਂ ਸੋਈ ਲੀਜੈ।
ਹਾਂ, ਇਹ ਕਿਹੜੀ ਬਾਣੀ ਹੈ? ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਹੈ ਜੀ। ਅਤੇ ਅੱਜ ਆਪ ਸਾਹਿਬ ਜਿਹੜਾ ਅਸੀਂ ਪੜ੍ਹਦੇ ਹਾਂ ਜੀ, ਜੇ ਪੜ੍ਹਨਾ ਬੰਦੇ ਨੂੰ ਆ ਜੇ ਤਾਂ ਸਭ ਤੋਂ ਸਰਲ ਬਾਣੀ ਜਾਪ ਸਾਹਿਬ ਆ ਜੀ। ਹਾਂਜੀ, ਬਸ ਇੱਕ ਚਾਲ ਵਿੱਚ ਲੱਗੇ ਰਹਿਣਾ ਆਨੰਦ ਦੇ ਨਾਲ ਜੀ। ਹਾਂਜੀ, ਸਾਡੇ ਇੱਥੇ ਇੱਕ ਗੁਰਮੁਖ ਪਿਆਰੇ ਨੇ ਬੀਬੀ ਜੀ, ਉਹ ਦੱਸਦੇ ਕਹਿਣ ਲੱਗੇ ਸਾਡੇ ਪਿਤਾ ਜੀ ਇੱਦਾਂ ਗੋਡਿਆਂ ਨੂੰ ਢੋਲਕੀ ਬਣਾ ਲੈਣਾ ਕਹਿਣ ਲੱਗੇ, ਅਤੇ ਦਿਹਾੜੀ 'ਚ ਕਿੰਨੀ ਕਿੰਨੀ ਵਾਰੀ ਜਾਪ ਸਾਹਿਬ ਦਾ ਪਾਠ ਕਰਨਾ ਕਹਿਣ ਲੱਗੇ ਉਹਨਾਂ ਨੇ, ਕਿੰਨੀ ਕਿੰਨੀ ਵਾਰੀ ਜਾਪ ਸਾਹਿਬ ਦਾ ਪਾਠ ਕਰ ਜਾਣਾ ਜੀ। ਹਾਂਜੀ, ਉਹਨਾਂ ਬੜਾ ਕਹਿਣ ਲੱਗੇ, ਅਸੀਂ ਕਹਿਣਾ ਵੀ ਬਾਬਾ ਪਤਾ ਨਹੀਂ ਸਾਡਾ ਕੀ ਬੋਲੀ ਜਾਂਦਾ, ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਜੀ। ਹਾਂਜੀ, ਪਰ ਕਹਿਣ ਲੱਗੇ ਹੁਣ ਜਦੋਂ ਆਪ ਪੜ੍ਹਦੇ ਫਿਰ ਪਤਾ ਲੱਗਦਾ ਜੀ, ਫਿਰ ਪਤਾ ਲੱਗਦਾ। ਮਹਾਰਾਜ ਜੀ ਦੀ ਬਾਣੀ ਬੜੀ ਮਿੱਠੀ ਹੈ, ਬੜੀ ਮਿੱਠੀ ਹੈ ਜੇ ਬੰਦੇ ਦੇ ਹਿਰਦੇ ਵਿੱਚ ਵੱਸ ਜੇ ਤਾਂ ਜੀ। ਤਾਂ ਜੀ ਜਾਪ ਸਾਹਿਬ ਜਿੱਥੋਂ ਲੈ ਲਓ, ਮਿਸ਼ਰੀ ਦਾ ਪਹਾੜੀ ਹੈ ਜੀ, ਜਿੱਥੋਂ ਜਾਪ ਸਾਹਿਬ ਆਰੰਭ ਕਰ ਲਓ ਉੱਥੋਂ ਹੀ ਮਿਸ਼ਰੀ ਦਾ ਪਹਾੜ ਹੈ। ਇਹ ਕਛਰੀ ਛੰਦ ਅਜੈ ਅਲੈ ਅਭੈ ਅਭੈ, ਅਭੂ ਅਜੂ ਅਨਾਸ ਅਕਾਸ, ਅਗੰਜ ਅਭੰਜ ਅਲੱਖ ਅਭਖ, ਅਕਾਲ ਦਿਆਲ ਅਲੇਖ ਅਭੇਖ, ਅਨਾਮ ਅਕਾਮ ਅਗਾਹ ਅਟਾਹ, ਅਨਾਥੇ ਪ੍ਰਮਾਥੇ ਅਜੋਨੀ ਅਮੋਨੀ, ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ, ਅਕਰਮੰਗ ਅਪਰਮੰਗ ਅਗੰਜੇ ਅਲੇਖੇ। ਸਾਰੀ ਵਾਹਿਗੁਰੂ ਦੀ ਸਿਫਤ ਹੈ ਜੀ, ਗੱਜ ਕੇ ਆਖੋ ਵਾਹਿਗੁਰੂ। ਸਾਰੀ ਵਾਹਿਗੁਰੂ ਜੀ ਦੀ ਸਿਫਤ ਹੈ ਜੀ। ਕਰੁਣਾਲਯ ਹੈ, ਅਰਕਾਲਯ ਹੈ, ਖਲ ਖੰਡਨ ਹੈ, ਮਹਿ ਮੰਡਨ ਹੈ, ਸਾਰੀ ਪਰਮੇਸ਼ਰ ਦੀ ਸਿਫਤ ਹੈ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪੌਂਟਾ ਸਾਹਿਬ ਬੈਠੇ, ਕਿਸੇ ਨੂੰ ਦਰਸ਼ਨਾਂ ਦਾ ਹੁਕਮ ਨਹੀਂ ਹੈਗਾ ਜੀ। ਸਭ ਸਿੱਖ ਸੰਗਤਾਂ ਆਪੋ ਆਪਣੀ ਥਾਂ ਤੇ ਪੜਾਵਾਂ ਤੇ ਟਿਕੀਆਂ ਨੇ, ਸਾਰੀ ਸਾਰੀ ਦਿਹਾੜੀ ਸੱਚੇ ਪਾਤਸ਼ਾਹ ਬਾਣੀ ਲਿਖਾਉਂਦੇ ਜੀ, ਸਾਰੀ ਸਾਰੀ ਦਿਹਾੜੀ। ਤੇ ਦਾਸ ਨੇ ਹੁਣੇ ਬੇਨਤੀ ਕੀਤੀ, ਜੇ ਹਰੀ ਸ਼ਬਦ ਮਹਾਰਾਜ ਨੇ ਵਰਤਿਆ ਨਾ ਤੇ ਹਰੀ ਸ਼ਬਦ ਦਾ ਬੜਾ ਵਿਸਥਾਰ ਕਰਤਾ ਜੀ। ਜਲੇ ਹਰੀ ਥੱਲੇ ਹਰੀ, ਉਰੇ ਹਰੀ ਬਨੇ ਹਰੀ, ਹਰੀ ਸ਼ਬਦ ਦਾ ਵਿਸਥਾਰ ਕਰਤਾ ਜੀ। ਗੇ ਗਿਰੇ ਹਰੀ ਗੁਫੇ ਹਰੀ, ਛਿੱਤੇ ਹਰੀ ਨੱਬੇ ਹਰੀ, ਹਰੀ ਸ਼ਬਦ ਦਾ ਹੀ ਵਿਸਥਾਰ ਸਾਰਾ ਚੱਲੀ ਜਾਏਗਾ। ਇਹਾਂ ਹਰੀ ਉਹਾਂ ਹਰੀ, ਜਮੀ ਹਰੀ ਜਮਾ ਹਰੀ, ਹਰੀ ਹਰੀ ਦਾ ਵਿਸਥਾਰ ਚੱਲੇਗਾ ਜੀ। ਅਲੇਖ ਹਰੀ, ਅਭੇਖ ਹਰੀ, ਅਦੋਖ ਹਰੀ, ਅਦਵੈਖ ਹਰੀ, ਅਕਾਲ ਹਰੀ, ਅਪਾਲ ਹਰੀ, ਅਛੇਦ ਹਰੀ, ਅਭੇਦ ਹਰੀ, ਅਜੰਤਰ ਹਰੀ, ਅਮੰਤਰ ਹਰੀ, ਸੋਤੇਜ ਹਰੀ, ਅਤੰਤਰ ਹਰੀ, ਹਰੀ ਦਾ ਹੀ ਵਿਸਥਾਰ ਸਾਰਾ ਚੱਲੇਗਾ ਜੀ। ਤੇ ਜੇ ਮਹਾਰਾਜ ਤੂੰ ਹੀ ਸ਼ਬਦ ਲਿਖਦੇ ਨੇ ਤੇ ਫਿਰ ਤੂੰ ਹੀ ਦਾ ਵਿਸਥਾਰ ਕਰਨ ਲੱਗ ਪੈਂਦੇ ਜੀ। ਹੈ ਹਰੀ ਵੀ ਵਾਹਿਗੁਰੂ ਹੀ ਹੈ, ਹਾਂਜੀ। ਤੇ ਕਿਤੇ ਕਿਤੇ ਕਈ ਛੰਦਾਂ ਵਿੱਚ ਅਗੰਜ ਹੈ, ਅਭੰਜ ਹੈ, ਉਹ ਵੀ ਵਾਹਿਗੁਰੂ ਦੇ ਗੁਣ ਹੈ ਜੀ ਸਾਰੇ ਜੀ। ਹਾਂਜੀ, ਜੇ ਤੂੰ ਹੀ ਸ਼ਬਦ ਲੈ ਲਿਆ ਤੇ ਫਿਰ ਮਹਾਰਾਜ ਨੇ ਬਸ ਹਰ ਥਾਂ ਤੇ ਤੂੰ ਹੀ ਕਰਤਾ ਜੀ। ਜਮੀ ਤੂੰ ਹੀ, ਜਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਭੂ ਤੂੰ ਹੀ, ਅਭੈ ਤੂੰ ਹੀ, ਨਾਲ ਮਹਾਰਾਜ ਲਿਖਦੇ ਅਛੂ ਤੂੰ ਹੀ, ਅਛੈ ਤੂੰ ਹੀ, ਬਸ ਤੂੰ ਹੀ, 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 ਬਸ ਬੜਾ ਵਿਸਥਾਰ ਸੱਚੇ ਪਾਤਸ਼ਾਹ ਨੇ ਕੀਤਾ ਜੀ। ਗੱਲ ਤਾਂ ਇਹ ਹੈ, ਜਿਹੜੀ ਸਾਡੀ ਅਵਸਥਾ ਅਨੁਸਾਰ ਬਾਣੀ ਆਪਾਂ ਉਹਨੂੰ ਪੜ੍ਹ ਕੇ ਸਿੱਖਿਆ ਲੈਣੀ ਹੈ ਜੀ। ਹਾਂਜੀ, ਕੁਝ ਗੱਲਾਂ ਸਾਡੇ ਦਿਮਾਗ ਤੋਂ ਬੜੀ ਉੱਤੇ ਦੀਆਂ ਜੀ, ਸਾਨੂੰ ਸਮਝ ਨਹੀਂ ਆਉਂਦੀਆਂ ਜੀ, ਤੇ ਬੰਦਾ ਉਸ ਬਾਣੀ ਦੀ ਨਿੰਦਾ ਕਰਨ ਲੱਗ ਪੈਂਦਾ ਹੈ ਜੀ। ਪਰ ਉਹ ਜੇ ਤੁਹਾਨੂੰ ਨਹੀਂ ਸਮਝ ਆਉਂਦੀਆਂ, ਤੇਰਾ ਮਤਲਬ ਇਹ ਥੋੜ੍ਹੀ ਵੀ ਉਹ ਹੈ ਹੀ ਨਹੀਂ ਹੈ ਜੀ। ਹਾਂਜੀ, ਹੁਣ ਜਾਨੀ ਇੰਜੀਨੀਅਰ ਦਾ ਕੰਮ ਨਾ ਸਾਨੂੰ ਸਮਝ ਆਵੇ ਤਾਂ ਆਪਾਂ ਇੰਜੀਨੀਅਰ ਦੀ ਹੋਂਦ ਤੋਂ ਥੋੜ੍ਹੀ ਮੁਨਕਰ ਹੋ ਜਾਵਾਂਗੇ ਜੀ। ਉਹਦਾ ਕੰਮ ਹੈਗਾ ਜੀ, ਹਾਂਜੀ, ਅਸੀਂ ਥੋੜ੍ਹੀ ਬਹੁਤੀ ਗੁਰਮੁਖੀ ਪੜ੍ਹਨ ਵਾਲੇ ਬੰਦੇ, ਅਗਲਿਆਂ ਘਰ ਬਣਾਉਣੇ ਵੱਡੇ ਵੱਡੇ ਜੀ। ਹਰ ਇੱਕ ਦਾ ਆਪੋ ਆਪਣਾ ਕੰਮ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ, ਮਹਾਰਾਜ ਨੇ ਬਹੁਤ ਸੁੰਦਰ ਰਚਨਾ ਪਾਉਂਟਾ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਜੀ ਨੇ ਰਚੀ। ਤੇ ਫਿਰ ਬੇਨਤੀ ਹੈ, ਮਹਾਰਾਜ ਬੈਠੇ ਤੂੰ ਹੀ ਬੋਲਿਆ ਤੇ ਸੁਰਤ ਜੁੜ ਗਈ ਜੀ ਸੱਚੇ ਪਾਤਸ਼ਾਹ ਜੀ ਦੀ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ, ਐਸੀ ਸੁਰਤ ਜੁੜੀ, ਬਸ ਤੂੰ ਹੀ, 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 ਤੂੰ ਹੀ ਜਪੋ, ਤੂੰ ਹੀ, 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 ਬਸ ਤੂੰ ਹੀ, ਤੂੰ ਹੀ ਕਰੀ ਗਏ ਜੀ। ਕਬੀਰ ਤੂੰ ਤੂੰ ਕਰਤਾ, ਤੂੰ ਹੁਆ ਮੁਝਮੇ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ, ਜਬ ਦੇਖਾ ਤਤ ਤੂੰ। ਹਾਂਜੀ, ਮਹਾਰਾਜ ਨੂੰ ਲਿਖਾਰੀ ਕਹਿਣ ਲੱਗੇ, ਮਹਾਰਾਜ ਤੂੰ ਹੀ, ਤੂੰ ਹੀ ਬਹੁਤ ਵਾਰ ਲਿਖਿਆ ਗਿਆ, ਲਗਭਗ 16,000 ਵਾਰ ਲਿਖਿਆ ਗਿਆ। ਮਹਾਰਾਜ ਕਹਿਣ ਲੱਗੇ 16 ਵਾਰ ਪਾ ਦਿਓ। ਤੇ ਕਹਿਣ ਲੱਗੇ ਜਿਹੜਾ 16 ਵਾਰ ਤੂੰ ਹੀ ਬੋਲੇਗਾ, ਉਹਨੂੰ 16,000 ਵਾਰ ਬੋਲਣ ਦਾ ਫਲ ਮਿਲ ਜਾਏਗਾ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀਗਾ ਜੀ। ਹਾਂਜੀ, ਇਸ ਤਰੀਕੇ ਦੇ ਨਾਲ ਸੁੰਦਰ ਕਵਿਤਾ ਕਰ ਕਰ ਪਾਈ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ। ਸੁੰਦਰ ਕਵਿਤਾ ਮਹਾਰਾਜ ਨੇ ਉਚਾਰਨ ਕੀਤੀ, ਭਾਵ ਸੁੰਦਰ ਬਾਣੀ, ਆਨੰਦ ਵਾਲੀ ਬਾਣੀ ਸੱਚੇ ਪਾਤਸ਼ਾਹ ਨੇ ਪਾਉਂਟਾ ਸਾਹਿਬ ਵਿਖੇ ਰਚੀ।
ਜਲ ਖਸ ਚਲੈ ਸਿਲਾ ਕੇ ਸਾਥ,
ਇੱਥੇ ਸੱਚੇ ਪਾਤਸ਼ਾਹ ਨੇ ਫਿਰ ਕਵੀ ਵੀ ਰੱਖੇ ਸੀਗੇ ਜੀ, ਕਵੀ ਵੀ ਰੱਖੇ ਸੀਗੇ। ਤੇ ਮਹਾਰਾਜ ਜੀ ਦੀ ਹਾਜ਼ਰੀ ਚ 52 ਕਵੀ ਸਨ ਚੋਟੀ ਦੇ ਜੀ, ਚੋਟੀ ਦੇ ਜੀ। ਹੁਣ ਇਹ ਸਾਰਾ ਕੰਮ ਸ਼ਾਂਤੀ ਚ ਕਰਨਾ ਸੀਗਾ, ਤੇ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ, ਉਹ ਜਿਹੜਾ ਪਾਣੀ ਰੌਲਾ ਪਾ ਕੇ ਲੰਘਦਾ ਹੁੰਦਾ ਸੀਗਾ, ਬਸ ਮਹਾਰਾਜ ਨੇ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ ਅੱਜ ਵੀ ਉੱਥੋਂ ਪਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਭੈ ਵਿੱਚੋਂ ਹੋ ਕੇ ਲੰਘਦਾ। ਕਹਿਣ ਲੱਗੇ ਭੈ ਵਿੱਚ ਚੱਲਾ
ਲੱਖ ਦਰਿਆਓ,
ਲੱਖ ਦਰਿਆਓ, ਅੱਜ ਵੀ ਪਾਣੀ ਭੈ ਵਿੱਚ ਲੰਘਦਾ ਜੀ, ਉੱਥੋਂ ਚੁੱਪ ਹੋ ਕੇ ਲੰਘਦਾ, ਉੱਥੇ ਸ਼ਾਂਤਕ ਦੀ ਆਵਾਜ਼ ਨਹੀਂ ਆਉਂਦੀ ਜੀ। ਇਹ ਤੇ ਪ੍ਰਤੱਖ ਪ੍ਰਮਾਣ ਹੈ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ। ਹਾਂਜੀ,
ਤਹਾਂ ਬਿਰਾਜੈ ਸ਼੍ਰੀ ਜਗਨਨਾਥ।
ਉੱਥੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਿਰਾਜੇ ਹੋਏ ਨੇ ਪੌਂਟਾ ਸਾਹਿਬ। ਹਾਂਜੀ,
ਕਾਤਕ ਮਾਸ ਸੁੰਦਰੀ ਰੁੱਤ ਮੈਂ।
ਭਲਾ ਆਹ ਕਿਹੜਾ ਮਹੀਨਾ ਚੱਲ ਰਿਹਾ ਜੀ? ਹਾਂਜੀ, ਕੱਤਕ ਦਾ ਗੱਜ ਕੇ ਆਖੋ।
ਵਾਹਿਗੁਰੂ।
ਹਾਂ, ਕਾਤਕ ਮਾਸ ਸੁੰਦਰੀ ਰੁੱਤ ਮੈਂ। ਕੱਤਕ ਮਹੀਨੇ ਦੀ ਰੁੱਤ ਬੜੀ ਵਧੀਆ ਹੁੰਦੀ ਹੈ ਜੀ। ਹਾਂਜੀ,
ਚੜ੍ਹੇ ਅਖੇਰ ਅਭੈ ਹੋਏ ਚਿੱਤ ਮੈਂ।
ਕੱਤਕ ਦਾ ਹੀ ਮਹੀਨਾ ਆ ਗਿਆ ਜੀ, ਮਹਾਰਾਜ ਦਸਵੇਂ ਪਾਤਸ਼ਾਹ ਫੁਰਨਾ ਬਣਾ ਰਹੇ ਵੀ ਕਿਤੇ ਸ਼ਿਕਾਰ ਤੇ ਚੱਲੀਏ ਭਾਈ, ਉਹ ਜੰਗਲੀ ਜੀਵਾਂ ਦਾ ਭਲਾ ਕੀਤਾ ਜਾਵੇ। ਹਾਂਜੀ,
ਸਿੱਖ ਮਸੰਦਨ ਬ੍ਰਿੰਦਨ ਬ੍ਰਿੰਦ।
ਹਾਂਜੀ,
ਭਇਓ ਆਨ ਬਹੁ ਮੇਲ ਬਿਲੰਦ।
ਮਹਾਰਾਜ ਕਹਿਣ ਲੱਗੇ, ਕਿਉਂ ਕਈ ਸਮੇਂ ਬਾਅਦ ਗੁਰੂ ਸਾਹਿਬ ਬਾਹਰ ਆਏ ਜੀ, ਬੜਾ ਸਮਾਂ ਮਹਾਰਾਜ ਬਾਣੀ ਲਿਖਾਉਂਦੇ ਰਹੇ ਜੀ। ਤੇ ਮਹਾਰਾਜ ਨੇ ਫਿਰ ਆਖਿਆ, ਭਾਈ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ ਜਾਣਾ ਤੇ ਬਹੁਤ ਸਾਰੇ ਮਸੰਦ ਆਪਣੇ ਨਾਲ ਯੋਧੇ ਸੂਰਮੇ ਲੈ ਕੇ ਝੁੰਡਾਂ ਦੇ ਝੁੰਡਾਂ ਦੇ ਯੋਧੇ ਉੱਥੇ ਪਹੁੰਚ ਗਏ ਜੀ, ਯੋਧਿਆਂ ਦੇ ਝੁੰਡ ਪਹੁੰਚ ਗਏ ਜੀ ਉੱਥੇ। ਹਾਂਜੀ,
ਸਿਰ ਪਾਓ ਸਭ ਹਿੰਨ ਹਿਤ ਦੈਬੇ।
ਮਹਾਰਾਜ ਨੇ ਫਿਰ ਫੁਰਨਾ ਬਣਾਇਆ ਵੀ ਇਹਨਾਂ ਨੂੰ ਸਰੋਪੇ ਦੇਣੇ ਨੇ, ਸਾਰਿਆਂ ਨੂੰ ਦਸਤਾਰਾਂ ਦੇਣੀਆਂ ਨੇ। ਹਾਂਜੀ,
ਪਠੇ ਦਾਸ ਹਿਤ ਮੁੱਲ ਹੈ ਲੈਬੇ।
ਮਹਾਰਾਜ ਕਹਿੰਦੇ ਮੁੱਲ ਲੈ ਕੇ ਆਓ ਸਰੋਪੇ ਸਾਰਿਆਂ ਵਾਸਤੇ, ਦਸਤਾਰਾਂ ਮੁੱਲ ਲੈ ਕੇ ਆਓ ਸਾਰੇ ਯੋਧਿਆਂ ਵਾਸਤੇ।
ਨਗਰ ਨਿਕਟ ਜੇਤਕ ਤਹਿ ਜਾਣੇ।
ਹਾਂਜੀ,
ਸਭਿਨ ਬਿਖੈ ਗਨ ਮਨੁਜ ਪਿਆਨੇ।
ਜਿੰਨੇ ਲਾਗੇ ਲਾਗੇ ਪਿੰਡ ਸੀਗੇ, ਸਾਰੇ ਪਿੰਡਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਿੱਖ ਭੇਜੇ, ਜਾਓ ਜਾ ਕੇ ਦਸਤਾਰਾਂ ਲੈ ਕੇ ਆਓ, ਮੁੱਲ ਲੈ ਕੇ ਆਓ। ਹਾਂਜੀ,
ਹੁਤੋ ਬੂੜੀਆ ਨਗਰ ਸਢੌਰਾ।
ਲਾਗੇ ਇੱਕ ਪਿੰਡ ਸੀਗਾ ਜਿਹਦਾ ਨਾਂ ਸੀ ਬੂੜੀਆ, ਤੇ ਉਹਦੇ ਲਾਗੇ ਪਿੰਡ ਸੀਗਾ ਜਿਹਦਾ ਨਾਂ ਸੀ ਸਢੌਰਾ, ਜਿੱਥੋਂ ਦੇ ਪੀਰ ਜੀ ਸਨ। ਹਾਂਜੀ,
ਇਤਿਆਦਕ ਪਹੁੰਚੇ ਸਭ ਠੌਰਾ।
ਬੂੜੀਆ ਸਢੌਰਾ ਹੋਰ ਕਈ ਪਿੰਡਾਂ ਵਿੱਚ ਗੁਰੂ ਕੇ ਸਿੱਖ ਗਏ ਦਸਤਾਰਾਂ ਲੈਣ ਵਾਸਤੇ ਜੀ, ਉਧਰੋਂ ਮਹਾਰਾਜ ਦਾ ਗੁਰਪੁਰਬ ਆਉਣ ਵਾਲਾ ਸੀ ਗੁਰੂ ਨਾਨਕ ਸਾਹਿਬ ਜੀ ਦਾ। ਹਾਂਜੀ,
202 ਪੱਗੀਆ ਤਹਿਲੀਨ।
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 100-200 ਪੱਗ ਉਹਨਾਂ ਨੂੰ ਮਿਲ ਗਈ ਜੀ। ਹੁਣ ਉਹਨਾਂ ਸਮਿਆਂ ਵਿੱਚ ਕੱਪੜੇ ਦੀ ਬੜੀ ਘਾਟ ਹੁੰਦੀ ਸੀਗੀ ਜੀ, ਹੁਣ ਤੇ ਬਾਜ਼ਾਰ ਚੋਂ ਨਿਕਲੋ ਜੀ ਤੇ ਬਾਹਰ ਦੁਕਾਨਾਂ 'ਚ ਮਿੱਲਾਂ ਲੱਗੀਆਂ ਪਈਆਂ ਜੀ। ਹਾਂਜੀ, ਜਿੰਨਾ ਮਰਜ਼ੀ ਕੱਪੜਾ ਚੁੱਕੀ ਚੱਲੋ ਜੀ, ਉਹਨਾਂ ਸਮਿਆਂ 'ਚ ਐਸਾ ਨਹੀਂ ਸੀ ਹੁੰਦਾ ਜੀ। ਮਹਾਰਾਜ ਨੇ ਫੁਰਨਾ ਬਣਾਇਆ ਵੀ ਦਸਤਾਰਾਂ ਵੀ ਦੇਣੀਆਂ ਇਹਨਾਂ ਨੂੰ। ਹਾਂਜੀ,
ਅਪਰਨਾ ਪ੍ਰਾਪਤ ਖੋਜਨ ਕੀ,
ਹੋਰ ਕਿਸੇ ਥਾਂ ਤੇ ਲੱਭਣ ਦਾ ਯਤਨ ਕੀਤਾ ਤੇ ਦਸਤਾਰਾਂ ਮਿਲੀਆਂ ਕੋਈ ਨਹੀਂ ਜੀ। ਹਾਂਜੀ,
ਹਟ ਆਏ ਜਹ ਕਹਿ ਤੇ ਦਾਸ।
ਉੱਥੋਂ ਦਾਸ ਪਿੰਡਾਂ ਵਿੱਚੋਂ ਦਸਤਾਰਾਂ ਇਕੱਠੀਆਂ ਕਰਕੇ ਮਹਾਰਾਜ ਦੇ ਕੋਲ ਆ ਗਏ ਜੀ, ਦਸਵੇਂ ਪਾਤਸ਼ਾਹ ਦੇ ਕੋਲ।
ਜੇਤਕ ਹੁਤੀ ਸੋ ਆਨੀ ਪਾਸ।
ਮਹਾਰਾਜ ਜਿੰਨੀਆਂ ਦਸਤਾਰਾਂ ਨੇ ਸਾਰੀਆਂ ਹੀ ਲੈ ਆਂਦੀਆਂ ਮਹਾਰਾਜ। ਹਾਂਜੀ,
ਕਾਰਜ ਨਹੀਂ ਸਰਿਓ ਸਭ ਕੇਰਾ।
ਪਰ ਸੂਰਮਾ ਸਾਡਾ 700-800 ਸੂਰਮਾ ਤੇ ਦਸਤਾਰਾਂ ਓਨੀਆਂ ਨਹੀਂ ਹੈਗੀਆਂ ਆਪਣੇ ਕੋਲ। ਹਾਂਜੀ,
ਦਿਵਸ ਪੰਚਮੀ ਚੜੇ ਅਖੇਰਾ।
ਤੇ ਉਧਰੋਂ ਸ਼ਿਕਾਰ ਤੇ ਚੜਨ ਦਾ ਸਮਾਂ ਆ ਗਿਆ। ਹਾਂਜੀ, 5 ਕੱਤਕ ਨੂੰ ਸੱਚੇ ਪਾਤਸ਼ਾਹ ਮਹਾਰਾਜ ਸ਼ਿਕਾਰ ਤੇ ਚੜ ਗਏ ਜੀ, ਸੱਚੇ ਪਾਤਸ਼ਾਹ। ਹਾਂਜੀ,
ਪੰਥ ਦੂਨ ਕੇ ਚੱਲ ਕਰ ਆਏ।
ਜੰਗਲ ਦੇ ਰਸਤੇ ਤੇ 700-800 ਸੂਰਮਾ ਲੈ ਕੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੰਗਲੀ ਜੀਵਾਂ ਦਾ ਭਲਾ ਕਰਨ ਵਾਸਤੇ ਆ ਰਹੇ ਨੇ, ਇਹਨਾਂ ਨੂੰ ਦਰਸ਼ਨ ਦੇਣ ਵਾਸਤੇ ਆ ਰਹੇ ਨੇ। ਹਾਂਜੀ,
ਵਹਿਰ ਗਿਰਨ ਤੇ ਥਲ ਦਿਖ ਰਾਏ।
ਪਹਾੜਾਂ ਦੇ ਬਾਅਦ ਸੋਹਣੀ ਥਾਂ ਤੇ ਗੁਰੂ ਸਾਹਿਬ ਨੇ ਪੜਾਉ ਕੀਤਾ ਜੀ। ਹਾਂਜੀ,
ਇੱਕ ਸਮ ਅਵਨੀ ਮਹਿ ਕਰ ਡੇਰਾ।
ਹਾਂਜੀ,
ਵਿਚਰੈ ਕੇਤਕ ਦਿਵਸ ਅਖੇਰਾ।
ਤੇ ਗੁਰਮੁਖੋ ਉੱਥੇ ਕੁਝ ਕੁ ਦਿਨ ਰਹੇ, ਹੁਣ ਅੱਗੋਂ ਗੱਲ ਬੜੇ ਧਿਆਨ ਨਾਲ ਸੁਣਿਓ। ਹਾਂਜੀ,
ਇੱਕ ਕਪਾਲ ਮੋਚਨ ਸ਼ੁਭ ਤਾਲ।
ਲਾਗੇ ਇੱਕ ਸਰੋਵਰ ਸੀਗਾ ਜੀ, ਜਿਹਦਾ ਹਿੰਦੂ ਵੀਰ ਬੜੇ ਸਤਿਕਾਰ ਨਾਲ ਦਰਸ਼ਨ ਪਰਸ਼ਨ ਕਰਦੇ ਸੀ, ਤੇ ਤੀਰਥ ਸੀਗਾ ਜੀ, ਉਹਦਾ ਨਾਮ ਸੀਗਾ ਕਪਾਲ ਮੋਚਨ। ਹਾਂਜੀ,
ਤਹਿ ਕੋ ਮੇਲਾ ਅਯੁਰ ਬਿਲਾਸ।
ਤੇ ਉਧਰੋਂ ਉਹਦਾ ਮੇਲਾ ਆ ਗਿਆ ਜੀ, ਬੜਾ ਵੱਡਾ ਜੀ ਮੇਲਾ ਆ ਗਿਆ ਜੀ ਕਪਾਲ ਮੋਚਨ ਸਰੋਵਰ ਦਾ। ਹਾਂਜੀ,
ਸੁਣਿਓ ਸੋ ਤੀਰਥ ਸਤਿਗੁਰ ਜਬੈ।
ਹਾਂਜੀ,
ਸਭ ਹਿੰਨ ਮੈਂ ਬੋਲਿਓ ਇਮ ਤਬੈ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਵੀ ਕਪਾਲ ਮੋਚਨ ਮੇਲਾ ਲੱਗ ਰਿਹਾ, ਤੇ ਸੱਚੇ ਪਾਤਸ਼ਾਹ ਮਹਾਰਾਜ ਸਾਰੇ ਸਿੱਖਾਂ ਨੂੰ, ਯੋਧਿਆਂ ਨੂੰ, ਸੂਰਮਿਆਂ ਨੂੰ ਇੱਦਾਂ ਕਹਿਣ ਲੱਗੇ। ਹਾਂਜੀ,
ਚੱਲੋ ਕਰੇ ਮੇਲਾ ਤੇ ਸਥਾਨਾ।
ਰੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਚੱਲੋ ਭਾਈ ਅਸੀਂ ਵੀ ਮੇਲੇ ਵਿੱਚ ਚੱਲੀਏ, ਕਹਿਣ ਲੱਗੇ ਸਾਰੇ ਮੇਲਾ ਚੱਲ ਕੇ ਵੇਖੀਏ। ਅਸਲ ਵਿੱਚ ਮਹਾਰਾਜ ਨੇ ਭਲਾ ਕਰਨ ਹੀ ਜਾਣਾ ਜੀ, ਹੁਣ ਤੇ ਕਿਸੇ ਦੂਜੀ ਥਾਂ ਤੇ ਬੰਦਾ ਚੱਲ ਜਾਏ ਤੇ ਵੇਖ ਕੇ ਬੰਦਾ ਦੁਖੀ ਹੋ ਜਾਂਦਾ ਜੀ। ਮਹਾਰਾਜ ਬੜੇ ਵਿਸ਼ਾਲ ਨੇ ਸੱਚੇ ਪਾਤਸ਼ਾਹ, ਗੁਰੂ ਜੀ ਦੀ ਬੁੱਧੀ ਬੜੀ ਵਿਸ਼ਾਲ ਹੈ, ਵਿਸ਼ਾਲ ਹਿਰਦਾ ਸੱਚੇ ਪਾਤਸ਼ਾਹ ਮਹਾਰਾਜ ਦਾ ਵੱਡਾ। ਮਹਾਰਾਜ ਕਹਿਣ ਲੱਗੇ ਚਲੋ ਕਪਾਲ ਮੋਚਨ ਚੱਲੀਏ ਮੇਲੇ ਤੇ। ਹਾਂਜੀ,
ਆਵਤ ਖਿਲ ਹੈ ਅਖੇਰ ਮਹਾਨਾ,
ਤੇ ਸ਼ਿਕਾਰ ਆ ਕੇ ਖੇਡ ਲਵਾਂਗੇ ਕਹਿਣ ਲੱਗੇ। ਹਾਂਜੀ,
ਇਮ ਕਹਿ ਕਰ ਤਿਆਰੀ ਕਰਵਾਈ,
ਉਥੋਂ ਮੈਦਾਨ ਵਿੱਚ ਬੈਠਿਆਂ ਤਿਆਰੀ ਕਰਾਈ ਕਪਾਲ ਮੋਚਣ ਜਾਣ ਦੀ। ਹਾਂਜੀ,
ਸੈਨਾ ਸੰਗ ਚੜੀ ਸਮਦਾਈ,
ਨਾਲ ਮਹਾਰਾਜ ਨੇ ਸਾਰੀ ਸੈਨਾ ਚੜਾ ਲਈ ਜੀ, 700-800 ਸੂਰਮਾ ਗੁਰੂ ਜੀ ਦੇ ਨਾਲ ਹੈ ਜੀ। ਹਾਂਜੀ,
ਬਜਤ ਬਡੋ ਰਣਜੀਤ ਨਗਾਰਾ,
ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਰਣਜੀਤ ਨਗਾਰਾ ਵੱਜ ਰਿਹਾ ਤੇ ਸੱਚੇ ਪਾਤਸ਼ਾਹ ਮਹਾਰਾਜ ਚੱਲ ਰਹੇ ਨੇ, ਬਹੁਤ ਸੁੰਦਰ ਮਾਹੌਲ ਬਣਿਆ ਹੋਇਆ। ਹਾਂਜੀ,
ਆਨ ਪਹੁੰਚੇ ਥਾਨ ਨਿਹਾਰਾ,
ਆ ਕੇ ਸੱਚੇ ਪਾਤਸ਼ਾਹ ਕਪਾਲ ਮੋਚਣ ਵਾਲੀ ਥਾਂ ਤੇ ਪਹੁੰਚੇ ਜੀ। ਹਾਂਜੀ,
ਡੇਰਾ ਕਰਿਓ ਤਾਨ ਸ਼ਮਿਆਨੇ,
ਸ਼ਮਿਆਨੇ ਲੱਗ ਗਏ ਜੀ, ਤੰਬੂ ਲੱਗ ਗਏ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ। ਹਾਂਜੀ,
ਸਤਿਗੁਰ ਥਿਰੇ ਸਭਿਨ ਸੁਨ ਕਾਨੇ,
ਸਾਰਿਆਂ ਨੂੰ ਕਪਾਲ ਮੋਚਣ ਆਏ ਹੋਏ ਤੀਰਥ ਦੇ ਜਿਹੜੇ ਯਾਤਰੀ ਸਨ, ਸਭ ਨੂੰ ਪਤਾ ਲੱਗ ਗਿਆ ਵੀ ਕਲਗੀਧਰ ਜੀ ਨੇ ਮੇਲੇ ਵਿੱਚ ਉਤਾਰਾ ਕੀਤਾ ਆ ਕੇ ਜੀ। ਮਹਾਰਾਜ ਮੇਲੇ ਵਿੱਚ ਆ ਕੇ ਗੁਰੂ ਸਾਹਿਬ ਨੇ ਇੱਥੇ ਉਤਾਰਾ ਕੀਤਾ। ਹਾਂਜੀ,
ਸੇਵਕ ਸਿੱਖ ਆਨ ਪਗ ਪਰਸੈ,
ਬੜੇ ਸਿੱਖ ਸੇਵਕ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਝੁੱਕ ਰਹੇ ਨੇ ਕਪਾਲ ਮੋਚਣ। ਹਾਂਜੀ,
ਪਾਏ ਕਾਮਨਾ ਦਰਸ਼ਨ ਪਰਸੈ,
ਉਹ ਬਸ ਬੋਲਦਾ ਨਹੀਂ ਹੁੰਦਾ ਜੀ ਕੋਈ, ਜਿਹੋ ਜੀ ਮਨ ਵਿੱਚ ਭਾਵਨਾ ਹੁੰਦੀ ਸੀ, ਭਾਵਨਾ ਲੈ ਕੇ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਤੇ ਅੱਗੋਂ ਵੈਸੀ ਪ੍ਰਾਪਤੀ ਹੋ ਜਾਣੀ ਜੀ ਉਹਨਾਂ ਨੂੰ ਜੀ, ਵੈਸੀ ਗੁਰੂ ਜੀ ਦੀ ਕਿਰਪਾ ਵਰਤ ਜਾਣੀ ਜੀ। ਹਾਂਜੀ,
ਕਾਤਕ ਕੀ ਪੂਰਨਿਮਾ ਨੇੜੇ,
ਉਧਰੋਂ ਕੱਤਕ ਦੀ ਪੂਰਨਿਮਾ ਨੇੜੇ ਆ ਗਈ ਜੀ, ਕੱਤਕ ਦੀ ਪੁੰਨਿਆ ਨੂੰ ਮਹਾਰਾਜ ਦਾ ਅਵਤਾਰ ਪੁਰਬ ਹੁੰਦਾ ਜੀ। ਹਾਂਜੀ,
ਮੇਲਾ ਭਇਓ ਸਕੇਲ ਕਨੇਰੇ,
ਤੇ ਬੜਾ ਵੱਡਾ ਮੇਲਾ ਉੱਥੇ ਇਕੱਠਾ ਹੋਇਆ ਹੋਇਆ ਜੀ। ਹਾਂਜੀ,
ਤਬੈ ਮਸੰਦਨ ਸਤਿਗੁਰ ਪਾਸ,
ਹਾਂਜੀ,
ਹੱਥ ਜੋਰ ਕੀਨ ਅਰਦਾਸ,
ਮਸੰਦਾ ਨੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਜੀ। ਸੱਚੇ ਪਾਤਸ਼ਾਹ ਇੱਥੇ ਤੀਰਥ ਤੇ ਆ ਕੇ ਲੋਕ ਲਾਗੇ ਹੀ ਮਹਾਰਾਜ ਲਘੂ ਸ਼ੰਕਾ ਕਰੀ ਜਾਂਦੇ ਨੇ ਜੀ, ਬਾਥਰੂਮ ਲਾਗੇ ਕਰੀ ਜਾਂਦੇ ਹੁੰਦੇ ਸੀ ਲੋਕ ਜੀ, ਮਹਾਰਾਜ ਹਟਾਇਆ ਵੀ ਨਹੀਂ ਹਟਦੇ ਜੀ, ਸਰੋਵਰ ਦੀ ਬੇਦ ਵੀ ਕਰਦੇ ਨੇ, ਆਸੇ ਪਾਸੇ ਪਰਿਕਰਮਾ ਖਰਾਬ ਕਰ ਦਿੰਦੇ ਨੇ ਲੋਕ ਜੀ। ਅਤੇ ਜਦੋਂ ਤੀਰਥ 'ਤੇ ਜਾਣਾ ਨਾ ਜੀ, ਕਿਸੇ ਵੀ ਤੀਰਥ 'ਤੇ ਜਾਣਾ, ਉਹਦੀ ਮਾਣ ਮਰਯਾਦਾ ਤੋਂ ਉਹਦੀ ਪਵਿੱਤਰਤਾ ਦਾ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਹੈ ਜੀ, ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਲੋਕ ਬੜਾ ਮਹਾਰਾਜ ਪੁੱਠੇ ਸਿੱਧੇ ਕੰਮ ਕਰਦੇ ਨੇ ਇੱਥੇ ਆ ਕੇ, ਬਹੁਤ ਪੁੱਠੇ ਸਿੱਧੇ ਕੰਮ ਕਰਦੇ ਨੇ ਅਤੇ ਆ ਕੇ ਖਾਧੀਆਂ ਹੋਈਆਂ ਚੀਜ਼ਾਂ ਸਰੋਵਰ 'ਚ ਸੁੱਟੀ ਜਾਂਦੇ ਨੇ ਜੀ, ਖਾਧੀਆਂ ਹੋਈਆਂ ਚੀਜ਼ਾਂ ਸਰੋਵਰ ਵਿੱਚ ਸੁੱਟੀ ਜਾਂਦੇ ਜੀ। ਕਾਰ ਸੇਵਾ ਵਾਲੇ ਕਈ ਮਹਾਤਮਾ ਜਿਨ੍ਹਾਂ ਨੇ ਬੜੇ ਬੜੇ ਵੱਡੇ ਹੰਭਲੇ ਮਾਰੇ ਜੀ, ਤੇ ਗੁਰੂ ਘਰ ਵਿੱਚ ਵੀ ਸਰੋਵਰਾਂ ਦੀ ਉਹਨਾਂ ਨੇ ਸਦਾਈ ਕੀਤੀ ਜੀ। ਪਰ ਸੰਗਤ ਜੀ ਬੇਨਤੀ ਆ, ਕਿਸੇ ਵੀ ਤੀਰਥ ਸਥਾਨ ਦੀ ਬੇਦ ਵੀ ਕਰਨ ਵਾਲਾ ਬੰਦਾ ਬੜਾ ਵੱਡਾ ਦੁੱਖ ਪ੍ਰਾਪਤ ਕਰਦਾ ਜੀ, ਬੜਾ ਵੱਡਾ ਦੁੱਖ ਪ੍ਰਾਪਤ ਕਰਦਾ। ਜਿਹੜਾ ਗੁਰਦੁਆਰਾ ਸੰਤੋਖਸਰ ਸਾਹਿਬ ਹੈ ਜੀ, ਹਾਂਜੀ, ਮੈਂ ਤੁਹਾਨੂੰ ਗੁਰਮੁਖ ਪਿਆਰੇ ਦੱਸ ਰਹੇ ਉਹਨਾਂ ਦੇ ਵੇਖਣ ਦੇ ਸਮੇਂ ਦੀ ਗੱਲ, ਕਹਿਣ ਲੱਗੇ ਵੀ ਲੋਕ ਇੰਨਾ ਕੰਮ ਖਰਾਬ ਕਰਦੇ ਹੁੰਦੇ ਸੀ ਗੁਰੂ ਜੀ ਦਾ ਸਰੋਵਰ ਜੀ, ਹਾਂਜੀ, ਅਤੇ ਜੋ ਲਿਫਾਫੇ ਅਤੇ ਕੂੜਾ ਕਰਕਟ ਉਹ ਸਾਰਾ ਸਰੋਵਰ 'ਚ ਆ ਕੇ ਸੁੱਟੀ ਜਾਣਾ ਜੀ, ਉਹਨਾਂ ਨੇ ਮੱਤ ਖਰਾਬ ਹੋ ਗਈ ਜੀ, ਇੱਕ ਜਣਾ ਸੁੱਟਦਾ ਦੂਜਾ ਵਿਚਾਰ ਨਹੀਂ ਕਰਦਾ ਜੀ, ਉਹ ਉੱਥੇ ਸੁੱਟੀ ਜਾਂਦੇ ਜੀ ਸਾਰੇ ਜੀ। ਹਾਂਜੀ, ਅਤੇ ਬਾਬਾ ਜੀਵਨ ਸਿੰਘ ਹੋਣਾ ਬੜਾ ਵੱਡਾ ਉੱਦਮ ਕਰਕੇ ਉਸ ਸਰੋਵਰ ਦੀ ਸੇਵਾ ਕੀਤੀ ਸੀਗੀ ਜੀ, ਬਹੁਤ ਵੱਡਾ ਉੱਦਮ ਕਰਕੇ ਨਾ ਜੀ, ਹੁਣ ਜਾ ਕੇ ਸਰੋਵਰ ਸਾਹਿਬ ਦੇ ਕਰੋ ਦਰਸ਼ਨ, ਕਰੋ ਇਸ਼ਨਾਨ, ਕਿਤੇ ਆਨੰਦ ਆ ਜਾਂਦੇ ਨੇ ਜੀ। ਜਦੋਂ ਵੀ ਕਿਸੇ ਤੀਰਥ ਸਥਾਨ 'ਤੇ ਜਾਣਾ, ਉੱਥੋਂ ਦੀ ਮਰਯਾਦਾ ਦਾ ਧਿਆਨ ਰੱਖਣਾ ਚਾਹੀਦਾ ਜੀ। ਮੈਂ ਤਾਂ ਕੁਝ ਗੁਰਸਿੱਖ ਐਸੇ ਵੀ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹ ਕਿਤੇ ਇੱਕ ਅੱਧੇ ਦਿਨ ਵਾਸਤੇ ਜਾਣ ਨਾ ਜੀ ਕਿਸੇ ਤੀਰਥ ਸਥਾਨ 'ਤੇ, ਅਤੇ ਉੱਥੇ ਜਾ ਕੇ ਆਪਣੇ ਸਰੀਰ ਦੀ ਕਿਰਿਆ ਵੀ ਨਹੀਂ ਸੋਧਦੇ ਜੀ। ਕਈਆਂ ਇਹ ਵੇਖੋ, ਇਹ ਬੰਦੇ ਕਿ ਹਰ ਵਾਸਤੇ ਜ਼ਰੂਰੀ ਨਹੀਂ ਹੈਗਾ, ਆਪੋ ਆਪਣੇ ਸਰੀਰ ਦੀ ਕਪੈਸਿਟੀ ਦਾ ਹਿਸਾਬ ਹੁੰਦਾ ਜੀ, ਮਤਲਬ ਉਹਨਾਂ ਦੇ ਅੰਦਰ ਇੰਨਾ ਸਤਿਕਾਰ ਹੁੰਦਾ ਜੀ, ਇਹ ਥਾਵਾਂ ਪਵਿੱਤਰ ਨੇ, ਇਹ ਥਾਵਾਂ ਮਹਾਨ ਨੇ, ਇਹ ਥਾਵਾਂ ਪੂਜਣ ਯੋਗ ਨੇ ਜੀ। ਉਹਨਾਂ ਦੇ ਅੰਦਰ ਇੰਨਾ ਥਾਂ ਸਤਿਕਾਰ ਵਸਿਆ ਹੁੰਦਾ। ਜਿਵੇਂ ਬੰਦੇ ਦੀ ਆਪਣੀ ਇੱਜ਼ਤ ਹੈ ਨਾ ਜੀ, ਅਤੇ ਹਰ ਇੱਕ ਦੀ ਇੱਜ਼ਤ ਉਹਨੂੰ ਪਿਆਰੀ ਹੈ, ਉਵੇਂ ਤੀਰਥਾਂ ਦੀ ਵੀ ਇੱਜ਼ਤ ਹੁੰਦੀ ਹੈ ਜੀ। ਹਾਂਜੀ, ਅਤੇ ਤੀਰਥਾਂ ਦਾ ਵੀ ਮਾਣ ਸਤਿਕਾਰ ਰੱਖਣਾ ਚਾਹੀਦਾ। ਮਹਾਰਾਜ ਇੱਥੇ ਤਾਂ ਬੇਦ ਵੀ ਕਰਦੇ, ਹੋ ਸਕਦਾ ਮਹਾਰਾਜ ਉਹਦੀ ਬੇਦ ਵੀ ਰੋਕਣ ਗਏ ਹੋਣ ਜੀ ਉੱਥੇ ਦੀ। ਮੇਲਾ ਤਾਂ ਬਹਾਨਾ ਜੀ, ਮਹਾਰਾਜ ਉਸ ਸਰੋਵਰ ਦੀ ਬੇਦ ਵੀ ਨਹੀਂ ਰੋਕਣ ਗਏ ਜੀ। ਹਾਂਜੀ, ਦੁਸ਼ਟਾਂ ਨੇ ਗੁਰੂ ਸਾਹਿਬ ਅਤੇ ਦੂਜਿਆਂ ਦੇ ਸਰੋਵਰਾਂ ਦੀ ਜਾ ਕੇ ਬੇਦ ਵੀ ਰੋਕਦੇ ਰਹੇ, ਪਰ ਇਹੋ ਜਿਹੇ ਵੀ ਦੁਸ਼ਟ ਹੋਏ ਜਿਹੜੇ ਦਰਬਾਰ ਸਾਹਿਬ ਦਾ ਸਰੋਵਰ ਪੂਰਦੇ ਰਹੇ ਜੀ ਆ ਕੇ। ਦਰਬਾਰ ਸਾਹਿਬ ਦਾ ਸਰੋਵਰ, ਪਰ ਉਹ ਫਿਰ ਵੀ ਚੜ੍ਹਦੀ ਕਲਾ 'ਚ ਗਿਆ ਜੀ। ਕਿਉਂ ਮਹਾਰਾਜ ਲਿਖ ਗਏ ਜੀ, ਡਿੱਠੇ ਸੱਭੇ ਥਾਵ ਨਹੀਂ ਤੁੱਤ ਜਿਹੇ ਆ। ਭਾਵੇਂ ਸਰੋਵਰ 'ਤੇ ਕੋਈ ਜਿੰਨਾ ਮਰਜ਼ੀ ਕਿੰਤੂ ਪਰੰਤੂ ਕਰੀ ਜਾਵੇ, ਪੂਰੀ ਜਾਵੇ, ਇਸ ਦਰ ਦੀ ਸਦਾ ਚੜ੍ਹਦੀ ਕਲਾ ਹੀ ਰਹਿਣੀ ਹੈ ਜੀ, ਚੜ੍ਹਦੀ ਕਲਾ ਰਹਿਣੀ ਹੈ। ਜਦੋਂ ਕਿਸੇ ਤੀਰਥ 'ਤੇ ਜਾਓ, ਉੱਥੇ ਕੋਸ਼ਿਸ਼ ਕਰੋ, ਸੇਵਾ ਕਰਕੇ ਆਓ, ਸਾਫ਼ ਸਫਾਈ ਕਰਕੇ ਆਓ। ਉੱਥੇ ਜਾ ਕੇ ਬੇਦ ਵੀ ਨਾ ਹੋਵੇ ਜੀ ਤੀਰਥਾਂ ਦੀ ਜੀ। ਕਿਉਂ? ਉੱਥੇ ਨਾਮ ਜਪਿਆ ਜਾਂਦਾ, ਉੱਥੇ ਬਾਣੀ ਪੜ੍ਹੀ ਜਾਂਦੀ, ਭਜਨ ਹੁੰਦਾ, ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ, ਉੱਥੇ ਲੰਗਰ ਲੱਗੇ ਨੇ, ਅਤੇ ਆਮ ਜਾ ਹੀ ਬੰਦਾ ਜਾ ਕੇ ਤੀਰਥਾਂ ਦੀ ਕਰਦੇ ਬੇਦ ਵੀ। ਹਾਂਜੀ, ਸਿੱਖ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਕਹਿਣ ਲੱਗੇ, ਕਰੇ ਬੇਅਦਬੀ,
ਕਰੇ ਬੇਅਦਬੀ ਤੀਰਥ ਕੇਰੀ।
ਮਹਾਰਾਜ ਸੱਚੇ ਪਾਤਸ਼ਾਹ ਇੱਥੇ ਤੀਰਥ ਦੀ ਬੇਅਦਬੀ ਕਰਦੇ ਨੇ ਸਾਰੇ। ਹਾਂਜੀ,
ਤਿਆਗੇ ਲਘੂ ਸ਼ੰਕਾ ਲਿਹੋ ਹੇਰੀ।
ਇੱਥੋਂ ਤੱਕ ਮਹਾਰਾਜ ਪਿਸ਼ਾਬ ਤੱਕ ਜਿਹੜਾ ਉਹ ਇੱਥੇ ਕਰ ਜਾਂਦੇ, ਮਹਾਰਾਜ ਬਾਹਰ ਹੀ ਕਰ ਜਾਂਦੇ ਨੇ, ਇੰਨੀ ਬੇਅਦਬੀ ਕਰ ਦਿੰਦੇ ਨੇ। ਮਹਾਰਾਜ ਬੜੀ ਵਾਰੀ ਰੋਕਿਆ, ਪਰ ਇਹ ਰੁਕਦੇ ਕੋਈ ਨਹੀਂ। ਹਾਂਜੀ,
ਨਿਕਟ ਤਾਲ ਕੇ ਜੋ ਨਰ ਹੋਏ, ਕਰੇ ਪਖਾਰਨ ਕਰ ਵਿੱਚ ਕੋਏ।
ਤੇ ਮਹਾਰਾਜ ਕਿਰਿਆ ਸੋਧ ਕੇ ਤੇ ਹੱਥ ਪੈਰਾ ਕੇ ਸਰੋਵਰ ਚ ਧੋਣ ਲੱਗ ਪੈਂਦੇ ਜੀ। ਸਰੋਵਰ ਬੜੇ ਪਵਿੱਤਰ ਹੁੰਦੇ ਜੀ, ਪੁਰਾਤਨ ਸਿੱਖ ਤੇ ਹੁਣ ਵੀ ਕਈ ਸਿੱਖ ਦਰਬਾਰ ਸਾਹਿਬ ਸਰੋਵਰ ਚ ਇਸ਼ਨਾਨ ਕਰਨ ਤੋਂ ਪਹਿਲਾਂ ਬਾਲਟੀ ਨਾਲ ਵੱਖਰਾ ਇਸ਼ਨਾਨ ਕਰਦੇ ਜੀ। ਦਰਬਾਰ ਸਾਹਿਬ ਲੰਗਰ ਵਾਲ ਜਿੱਧਰ ਰਾਹ ਜਾਂਦਾ, ਇੱਕ ਪਾਸੇ ਬਾਹਰ ਟੂਟੀਆਂ ਬਣੀਆਂ ਜੀ ਉੱਥੇ ਜੀ, ਉਹ ਇਸ਼ਨਾਨ ਕਰਨ ਤੋਂ ਪਹਿਲਾਂ ਟੂਟੀਆਂ 'ਤੇ ਇਸ਼ਨਾਨ ਕਰਦੇ, ਫਿਰ ਜਾ ਕੇ ਸਰੋਵਰ ਵਿੱਚ ਪ੍ਰਵੇਸ਼ ਹੁੰਦੇ ਨੇ ਜੀ। ਕਿਉਂ? ਇਹ ਬੜੀਆਂ ਪਵਿੱਤਰ ਨੇ। ਉਹ ਦੁਸ਼ਟ ਕੀ ਕਰਦੇ ਸੀਗੇ ਜੀ? ਉਹ ਗੰਦੇ ਹੱਥ ਵੀ ਜਿਹੜੇ ਉਹ ਸਰੋਵਰ ਵਿੱਚ ਆ ਕੇ ਧੋ ਦਿੰਦੇ ਹੁੰਦੇ ਸੀਗੇ ਜੀ। ਹਾਂਜੀ,
ਤਿੰਨਕੀ ਪਗੀਆ ਲਿਹੋ ਉਤਾਰੀ।
ਮਹਾਰਾਜ ਕਹਿਣ ਲੱਗੇ, ਜਿਹੜਾ ਤੀਰਥਾਂ ਦੀ ਇੱਜ਼ਤ ਨਹੀਂ ਰੱਖਦਾ, ਉਹਦੀ ਵੀ ਕੋਈ ਇੱਜ਼ਤ ਨਹੀਂ ਹੈਗੀ, ਉਹਨਾਂ ਕੋਲੋਂ ਪੱਗ ਲੈ ਲਓ। ਉਹਨਾਂ ਦੀ ਕਹਿਣ ਲੱਗੇ, ਪੱਗ ਲੈ ਲਓ, ਪੱਗ ਬੰਦੇ ਦੀ ਇੱਜ਼ਤ ਹੁੰਦੀ ਹੈ, ਫਿਰ ਪਤਾ ਲੱਗਦਾ ਜਦੋਂ ਕਿਸੇ ਦੀ ਪੱਗ ਕੋਈ ਲੈ ਲੈਂਦਾ ਜੀ। ਹੈਂ, ਇੱਜ਼ਤ ਜਾਂਦੀ ਨਾ ਜੀ, ਅਤੇ ਬੰਦੇ ਨੂੰ ਮਹਿਸੂਸ ਹੁੰਦਾ। ਅਤੇ ਤੀਰਥਾਂ ਦੀ ਬੇਦ ਵੀ ਕਰਨ ਲੱਗਿਆ ਵੀ ਬੰਦਾ ਧਿਆਨ ਰੱਖੇ। ਫਿਰ ਮਹਾਰਾਜ ਕਹਿੰਦੇ, ਲੈ ਲਓ ਉਹਨਾਂ ਕੋਲ ਉਹਨਾਂ ਦੀਆਂ ਪੱਗਾਂ। ਕਹਿਣ ਲੱਗੇ, ਹਾਂਜੀ,
ਨਹਿ ਮਾਰੋ ਦੀਜੇ ਬਹੁਗਾਰੀ।
ਬਸ ਦਬਕੇ ਮਾਰੋ ਉਹਨਾਂ ਨੂੰ, ਸਮਝਾਓ ਵੀ ਤੀਰਥਾਂ ਦੀ ਬੇਦ ਵੀ ਨਹੀਂ ਕਰੀ ਦੀ। ਇਹ ਮਹਾਰਾਜ ਨੇ ਡੰਡ ਲਾਇਆ ਜੀ ਉਹਨਾਂ ਨੂੰ ਜੀ, ਡੰਡ ਲਾਇਆ ਜਿਹੜੇ ਤੀਰਥਾਂ ਦੀ ਬੇਦ ਵੀ ਕਰਦੇ ਜੀ। ਮਹਾਰਾਜ ਕਹਿੰਦੇ, ਮਾਰਨਾ ਨਹੀਂ, ਦਬਕੇ ਮਾਰਨੇ, ਤੇ ਦਸਤਾਰ ਉਹਨਾਂ ਦੀ ਲੈ ਲੈਣੀ ਹੈ, ਪੱਗ ਲੈ ਲੈਣੀ ਉਹਨਾਂ ਦੀ। ਹਾਂਜੀ,
ਵਿੱਚ ਰਹਾਂ ਚੌਂ ਦਿਸ਼ ਤੀਰਥ ਕੇਰ।
ਮਹਾਰਾਜ ਕਹਿਣ, ਸਿੱਖਾਂ ਨੂੰ ਕਮਲਾ ਦਿੱਤਾ ਮਹਾਰਾਜ ਨੇ। ਮਹਾਰਾਜ ਕਹਿਣ ਲੱਗੇ, ਮੇਲੇ ਵਿੱਚ ਸਾਰੇ ਤੀਰਥ ਵਿੱਚ ਚਾਰ ਚਫੇਰੇ ਤੁਰੇ ਫਿਰੋ। ਕਹਿਣ ਲੱਗੇ, ਜਿਹੜਾ ਸਰੋਵਰ ਦੀ ਬੇਦ ਵੀ ਕਰਦਾ ਆ ਗਿਆ ਕਾਬੂ, ਬਸ ਉਹਦੀ ਦਸਤਾਰ ਲੈ ਲੈਣੀ, ਉਹਨੂੰ ਕਹਿਣਾ ਕੁਝ ਨਹੀਂ, ਇਹੋ ਹੀ ਡੰਡ ਹੈ। ਕਹਿਣ ਲੱਗੇ, ਇਹੋ ਹੀ ਡੰਡ ਹੈ, ਸੋਹਣੀ ਦਸਤਾਰ ਬੰਨ੍ਹ ਕੇ ਬੰਦਾ ਮਾੜੇ ਕੰਮ ਕਰੀ ਜਾਏ, ਚੰਗੀ ਗੱਲ ਥੋੜ੍ਹੀ ਹੈਗੀ ਹੈ ਜੀ। ਹਾਂਜੀ,
ਕਰੇ ਬੇਅਦਬੀ ਫਲ ਦੇਹੋ ਹੇਰ।
ਮਹਾਰਾਜ ਕਹਿੰਦੇ, ਡੰਡ ਦਿਓ ਉਹਨੂੰ, ਜਿਹੜਾ ਤੀਰਥ ਦੀ ਬੇਅਦ ਵੀ ਕਰਦਾ, ਇਹ ਡੰਡ ਦਿਓ ਉਹਨੂੰ। ਹਾਂਜੀ,
ਸੁਣ ਗੁਰ ਹੁਕਮ ਸੁਪਟ ਸਵਧਾਨੇ।
ਬਸ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸਿੱਖ ਸਾਵਧਾਨ ਹੋ ਗਏ ਜੀ ਸਾਰੇ। ਬਸ ਬੇਦ ਵੀ ਨਹੀਂ ਕਰਨ ਦੇਣੀ ਮਹਾਰਾਜ ਦੇ ਉਹ ਕਪਾਲ ਮੋਚਨ ਅਸਥਾਨ ਦੀ। ਹਾਂਜੀ,
ਗਹੇ ਸਿਪਰ ਅਰ ਹਾਥ ਕਿਰਪਾਨੇ।
ਢਾਲਾਂ ਕਿਰਪਾਨਾਂ ਫੜ ਲਈਆਂ ਸਿੱਖਾਂ ਨੇ ਜੀ, ਫਿਰ ਲਾਤੇ ਪੈਰੇ ਜੀ ਉੱਥੇ। ਹਾਂਜੀ,
ਲਘੂ ਸ਼ੰਕਾ ਤਿਆਗਤ ਗਤ ਜੋ ਨੇਰੇ,
ਜਿਹੜੇ ਲਘੂ ਸ਼ੰਕਾ ਉੱਥੇ ਕਰ ਰਹੇ ਸਨ ਜੀ। ਹਾਂਜੀ,
ਵਿਚਰਤ ਜਿਤ ਕਿਤ ਨਰ ਕੋ ਹੇਰੇ।
ਬਸ ਉਹਨਾਂ ਵੇਖਿਆ ਜਿਹੜੇ ਲਾਗੇ ਲਘੂ ਸ਼ੰਕਾ ਕਰਦੇ, ਕਹਿੰਦੇ ਕੁਝ ਨੀ, ਦਸਤਾਰ ਲੈ ਲੈਂਦੇ ਸੀ ਉਹਦੀ ਜੀ, ਫਿਰੇ ਤੁਰਿਆ ਫਿਰ ਨੰਗੇ ਸਿਰ, ਤੈਨੂੰ ਵੀ ਪਤਾ ਲੱਗ ਜੇ ਚੰਗੀ ਤਰ੍ਹਾਂ। ਹਾਂਜੀ,
ਤਿਸ ਕੀ ਤੂਰਨ ਪਾਗ ਉਤਾਰੇ।
ਹਾਂਜੀ,
ਸਮਝਾਵੇ ਅਰ ਗਾਰ ਨਿਕਲੇ।
ਨਾਲੇ ਤੁਹਾਨੂੰ ਦਬਕਾ ਮਾਰਦੇ ਹੁੰਦੇ ਵੀ ਤੈਨੂੰ ਨੀ ਪਤਾ ਲੱਗਦਾ, ਪਵਿੱਤਰ ਥਾਵਾਂ ਦੀ ਆ ਕੇ ਬੇਦ ਵੀ ਕਰੀ ਦੀ ਹੈ।
ਮੁੱਢੋਂ ਪਾਪ ਕਰਨ ਕੋ ਆਏ,
ਮੂਰਖੋ ਇੱਥੇ ਪਾਪ ਕਰਨ ਆਏ ਹੋ ਤੁਸੀਂ,
ਕੇ ਇਸ਼ਨਾਨ ਤੇ ਚਾਹਤ ਗਵਾਏ,
ਕੇ ਇਸ਼ਨਾਨ ਕਰਨ ਆਏ ਹੋ ਤੁਸੀਂ ਤੇ ਆ ਕੇ ਇੱਥੇ ਪਾਪ ਕਰ ਰਹੇ ਹੋ। ਹਾਂਜੀ,
ਸੁਨ ਤੂਸ਼ਣ ਹੋਏ ਕਰਤ ਨ ਬੈਨ, ਭਾਜੈ ਇਤ ਉਦ ਕਰ ਤੁਰ ਨੈਨ,
ਤੇ ਉਹ ਫਿਰ ਸਾਰੇ ਵੇਦ ਵੀ ਕਰਨ ਤੋਂ ਹਟਣ ਲੱਗ ਪਏ ਜੀ, ਹਟਣ ਲੱਗ ਪਏ ਤੇ ਵੀ ਹੁਣ ਸਰੋਵਰ ਦੀ ਵੇਦ ਵੀ ਨਹੀਂ ਕਰਨੀ, ਜੂਠੇ ਹੱਥ ਨਹੀਂ ਵਿੱਚ ਲਾਉਣੇ, ਹੁਣ ਜਿਹੜਾ ਸੁੱਚਤਾ ਦਾ ਪ੍ਰਚਾਰ ਕਰੇ ਉਹਨੂੰ ਬੁਰਾ ਕਹਿਣ ਲੱਗ ਪੈਂਦੇ ਸਾਡੇ ਵੀਰ ਜੀ, ਵੀ ਬ੍ਰਾਹਮਣਵਾਦ ਹੈ। ਬੰਦਾ ਪੁੱਛੇ ਸੁੱਚਤਾ ਰੱਖਣੀ ਮਤਲਬ ਇਹ ਬ੍ਰਾਹਮਣਾਂ ਦਾ ਕੰਮ ਹੈ, ਦੂਜਿਆਂ ਦਾ ਕੋਈ ਕੰਮ ਨਹੀਂ ਹੈਗਾ ਜੀ। ਹਾਂਜੀ, ਸੁੱਚਤਾ ਸਾਫ ਸਫਾਈ ਤੇ ਹਰ ਇੱਕ ਬੰਦਾ ਰੱਖੇ, ਅੰਗਰੇਜ਼ ਰੱਖਣ, ਗੋਰੇ ਰੱਖਣ, ਜੈਨੀ ਰੱਖਣ, ਪਾਰਸੀ ਰੱਖਣ। ਹਾਂਜੀ,
ਆਸ਼ੀ ਭਨੈ ਸਕਲ ਮਨ ਜਾਣੈ, ਪਾਗ ਸ਼ਿਨਾਏ ਕਛੂ ਨਾ ਬਖਾਨੈ।
ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਰੇ ਸਿੱਧੇ ਕਰਤੇ ਜੀ, ਸਰੋਵਰ ਦੀ ਵੇਦ ਵੀ ਕਰਨ ਵਾਲੇ ਜੀ, ਸਾਰੇ ਸਿੱਧੇ ਕਰਤੇ। ਫਿਰ ਮਹਾਰਾਜ ਨੇ ਜਿਹੜਾ ਮੇਲੇ ਦਾ ਅਖੀਰ ਵਾਲਾ ਦਿਨ ਸੀ ਨਾ, ਉਹ ਦਿਨ ਸਾਰੀ ਸੰਗਤ ਬਿਠਾ ਲਈ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਜੀ। ਭਾਈ ਤੀਰਥ ਤੇ ਆਏ ਹੋ, ਕੋਈ ਸਿੱਖਿਆ ਲੈ ਕੇ ਜਾਣੀ ਹੈ। ਤੀਰਥ ਕਿਉਂ ਬਣਿਆ? ਨਾਮ ਦੇ ਪ੍ਰਤਾਪ ਕਰਕੇ ਬਣਿਆ, ਤੇ ਨਾਮ ਜਪਣ ਵਾਲੇ ਗੁਰਸਿੱਖ ਦਾ ਸਰੀਰ ਹੀ ਤੀਰਥ ਬਣ ਜਾਂਦਾ ਹੈ ਜੀ, ਸਰੀਰ ਹੀ ਤੀਰਥ ਬਣ ਜਾਂਦਾ, ਬਣੇ ਸਰੀਰ ਤੀਰਥ ਜੀ। ਹਾਂਜੀ, ਗੁਰਮੁਖਾਂ ਮਹਾਂਪੁਰਖਾਂ ਦੇ ਸਰੀਰ ਤੀਰਥਾਂ ਨਾਲੋਂ ਘੱਟ ਨਹੀਂ ਹੁੰਦੇ, ਤੀਰਥ ਵੱਡਾ ਕੇ ਹਰ ਕਾ ਦਾਸ। ਹਾਂਜੀ,
ਧੰਨ ਧੰਨ ਭਾਖ ਹੈ ਸਭ ਲੋਕ,
ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਸਾਰੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਧੰਨ ਧੰਨ ਕਹਿ ਰਹੇ ਹਨ।
ਸ਼੍ਰੀ ਗੋਬਿੰਦ ਸਿੰਘ ਠਾਨ ਹੈ ਜੋਗ,
ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਤੀਰਥ ਦੀ ਵੇਦ ਵੀ ਬੰਦ ਕਰਾ ਦਿੱਤੀ ਜੀ, ਮਹਾਰਾਜ ਨੇ ਡੰਡ ਦਿੱਤਾ ਦੁਸ਼ਟਾਂ ਨੂੰ।
ਆਸ਼ੋ ਕਰਨ ਹੇਤ ਉਪਦੇਸ਼, ਮਹਾਂਪੁਰਖ ਕੋ ਹੋਣ ਅਭਿਸ਼ੇਕ,
ਤੇ ਸਾਰੀਆਂ ਸੰਗਤਾਂ ਉਪਦੇਸ਼ ਸੁਣ ਕੇ ਕਹਿਣ ਲੱਗੀਆਂ, ਭਾਈ ਜਿਹੜਾ ਮਹਾਰਾਜ ਦਾ ਉਪਦੇਸ਼ ਮੰਨ ਲੇਗਾ ਉਹ ਤੇ ਮਹਾਂਪੁਰਖ ਹੀ ਬਣ ਜਾਏਗਾ ਜੀ, ਉਹ ਤੇ ਮਹਾਂਪੁਰਖ ਬਣ ਜਾਏਗਾ।
ਇਤਿਆਦਕ ਕਹਿ ਮਿਲ ਸਮਦਾਏ, ਪਾਗ ਸ਼ਿਨਾਏ ਸੋ ਪੁਨ ਪਛਤਾਏ,
ਜਿੰਨਾ ਬੇਦ ਵੀ ਕੀਤੀ ਜੀ ਉਹ ਨੰਗੇ ਸਿਰ ਤੁਰੇ ਫਿਰਨ ਦੀ ਵਿੱਚ ਜੀ, ਉਹ ਫਿਰ ਪਛਤਾਉਣ ਤੇ ਉਹਨਾਂ ਸਬਕ ਲਿਆ ਵੀ ਗਾਂ ਤੋਂ ਕਿਸੇ ਤੀਰਥ ਦੀ ਬੇਅਦ ਵੀ ਨਹੀਂ ਕਰਨੀ। ਹਾਂਜੀ,
ਤੀਨ ਦਿਵਸ ਲਗ ਮੇਲ ਸਕੇਲੇ,
ਹਾਂਜੀ
ਕਰ ਪਗੀਅਨ ਕੋ ਕਾਜ ਸੁਹੇਲੇ,
ਤੇ ਤਿੰਨ ਦਿਨ ਮੇਲਾ ਲੱਗਾ ਰਿਹਾ ਤੇ ਪੱਗਾਂ ਇਕੱਠੀਆਂ ਹੋ ਗਈਆਂ ਜੀ ਮਹਾਰਾਜ ਕੋਲ ਜੀ, ਤੇ ਮਹਾਰਾਜ ਨੂੰ ਤੇ ਪੱਗਾਂ ਦੀ ਅੱਗੇ ਲੋੜ ਸੀਗੀ ਜੀ, ਅੱਜ ਕੇ ਆਖੋ ਵਾਹਿਗੁਰੂ, ਦਸਤਾਰਾਂ ਦੀ ਤੇ ਅੱਗੇ ਜ਼ਰੂਰਤ ਸੀਗੀ ਜੀ, ਉਹ ਜਿਨ੍ਹਾਂ ਨੂੰ ਡੰਡ ਲਾਇਆ ਉਹ ਦਸਤਾਰਾਂ ਬਹੁਤ ਇਕੱਠੀਆਂ ਹੋ ਗਈਆਂ ਜੀ ਉੱਥੇ। ਹਾਂਜੀ,
ਜਗ ਮੈਂ ਸੁਜਸ ਲੀਨ ਬਹੁਤੇਰੋ,
ਸਾਰੇ ਮਹਾਰਾਜ ਦਾ ਜਸ ਕਰਨ ਵੀ ਆਹ ਕੀਤਾ ਕੰਮ ਗੁਰੂ ਸਾਹਿਬ ਨੇ, ਦੁਸ਼ਟਾਂ ਨੂੰ ਸਜਾ ਦਿੱਤੀ, ਡੰਡ ਲਾਏ ਨੇ ਜਿਹੜੇ ਆ ਕੇ ਤੀਰਥ ਤੇ ਖਲਾਰਾ ਪਾਉਂਦੇ ਬੇਅਦ ਵੀ ਕਰਦੇ ਹਨ। ਹਾਂਜੀ,
ਦਰਸੈ ਪੂਜੈ ਭਾਵ ਕਨੇਰੋ,
ਹਾਂਜੀ
ਪਗੀਆ ਗਿਨੀ ਸਾਤ ਸਹਿ ਭਈ,
ਭਾਈ ਸੰਤੋਖ ਸਿੰਘ ਜੀ ਲਿਖਦੇ ਉਹ ਦਸਤਾਰਾਂ ਦੀ ਗਿਣਤੀ ਕੀਤੀ ਗਈ ਜੀ ਜਿਹੜੇ ਵੇਦ ਵੀ ਕਰਦੇ ਹੁੰਦੇ ਸੀਗੇ ਜੀ, ਤੇ 700 ਪੱਗਾਂ ਇਕੱਠੀਆਂ ਹੋਈਆਂ ਜੀ, 700 ਦਸਤਾਰਾਂ ਵੇਖ ਲਓ, 700 ਬੰਦਿਆਂ ਤੋਂ ਕਿੰਨੇ ਹਜ਼ਾਰਾਂ ਨੇ ਸਿੱਖਿਆ ਲਈ ਹੋਣੀ ਉੱਥੇ ਜੀ। ਹਾਂਜੀ,
ਧੋਵਨ ਹਿੱਤ ਧੁੱਬੀਆ ਕੋ ਦਈ,
ਮਹਾਰਾਜ ਕਹਿਣ ਲੱਗੇ ਸਾਰੀਆਂ ਪੱਗਾਂ ਧੋਣ ਨੂੰ ਦਿਓ ਧੋਬੀ ਨੂੰ, ਐ ਆਖੋ ਚੰਗੀ ਤਰ੍ਹਾਂ ਧੋਵੇ ਪੱਗਾਂ ਦਸਤਾਰਾਂ। ਹਾਂਜੀ,
ਕਰਕੇ ਤਿਆਰ ਗੁਰੂ ਢਿੱਗ ਆਨੀ,
ਤੇ ਧੁੱਪ ਕੇ ਮਹਾਰਾਜ ਸਾਹਿਬ ਦੇ ਸਾਹਮਣੇ ਦਸਤਾਰਾਂ ਪੱਗਾਂ ਲੈ ਆਉਂਦੀਆਂ। ਹਾਂਜੀ,
ਮਲ ਬਿਨ ਰੁਚਰ ਸੁਪੈਦ ਮਹਾਨੀ,
ਐ ਸਾਫ ਕਰ ਦਿੱਤੀਆਂ ਦਸਤਾਰਾਂ ਜੀ। ਹਾਂਜੀ,
ਅਗਲ ਪਾਸ਼ਲ ਕਰ ਇਕਠਾਈ, ਗਨ ਮਸੰਦ ਸਿੱਖ ਲਏ ਬੁਲਾਈ,
ਤੇ ਸੱਚੇ ਪਾਤਸ਼ਾਹ ਨੇ ਉਧਰੋਂ ਸਿੱਖ ਇਕੱਠੇ ਕਰ ਲਏ, ਮਸੰਦ ਇਕੱਠੇ ਕਰ ਲਏ ਜੀ। ਹਾਂਜੀ,
ਸਭ ਕੇ ਸੀਸ ਦਈ ਬੰਧਾਏ,
ਗੱਜ ਕੇ ਆਖੋ ਮਹਾਰਾਜ ਕਹਿਣ ਲੱਗੇ ਉਹਨਾਂ ਕੀਤੀ ਬੇਦ ਵੀ ਉਹਨਾਂ ਦੇ ਸਿਰ ਤੋਂ ਲਵਾਈ, ਤੁਸੀਂ ਕੀਤਾ ਸਤਿਕਾਰ ਹੁਣ ਤੁਹਾਡੇ ਸਿਰ ਤੇ ਬੰਨ ਦੇਣੀ, ਕਹਿਣ ਲੱਗੇ ਤੁਸੀਂ ਬੰਨੋ ਜੀ। ਸੱਚੀ ਗੱਲ ਹੈ, ਪੱਗਾਂ ਫਿਰ ਵੱਜਦੀਆਂ ਹੀ ਉਹਨਾਂ ਨੂੰ ਜਿਹੜੇ ਸਤਿਕਾਰ ਕਰਨ ਦੀ, ਬੇਦ ਵੀ ਵਾਲਿਆਂ ਨੂੰ ਥੋੜ੍ਹੀ ਵੱਜਦੀਆਂ ਜੀ, ਉਹਨਾਂ ਦੀ ਤਾਂ ਜਿਹੜੀ ਹੁੰਦੀ ਉਹ ਵੀ ਲੱਤ ਲੁੱਤ ਜਾਂਦੀ ਜੀ। ਹਾਂਜੀ, ਵੱਜਦੀਆਂ ਉਹਨਾਂ ਨੂੰ ਹੀ ਹੈ ਜਿਹੜੇ ਸਤਿਕਾਰ ਕਰਨ ਜੀ, ਪੱਗਾਂ ਮਿਲਦੀਆਂ ਉਹਨਾਂ ਨੂੰ ਹੀ ਹੈ। ਮਹਾਰਾਜ ਸਾਹਿਬ ਨੇ ਸਾਰਿਆਂ ਨੂੰ ਵੰਡ ਦਿੱਤੀਆਂ, ਮਹਾਰਾਜ ਕਹਿੰਦੇ ਤੁਸੀਂ ਬੜੀ ਸੇਵਾ ਕੀਤੀ, ਰੱਖੋ ਭਾਈ ਸਾਰੇ
ਇਸ ਪ੍ਰਕਾਰ ਦੇ ਕਰ ਸਰ ਪਾਏ ਸੰਗਤ ਬ੍ਰਿੰਦ ਮਸੰਦ ਜੇ ਆਏ ਕਰੇ ਬਿਦਾ ਸਭ ਸਦਨ ਸਿਧਾਏ।
ਇਸ ਤਰੀਕੇ ਦੇ ਨਾਲ ਕਪਾਲ ਮੋਚਨ ਤੋਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਪੌਂਟਾ ਸਾਹਿਬ ਆ ਰਹੇ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅੱਜ ਦੀ ਕਥਾ 'ਚੋਂ ਮੁੱਖ ਜਿਹੜੀ ਸਿੱਖਿਆ ਲੈਣੀ ਹੈ, ਜਦੋਂ ਵੀ ਕਿਸੇ ਗੁਰ ਅਸਥਾਨ 'ਤੇ ਜਾਣਾ, ਕਿਸੇ ਤੀਰਥ 'ਤੇ ਜਾਣਾ, ਭਾਵੇਂ ਕਿਸੇ ਵੀ ਮਤ ਦਾ ਹੋਵੇ ਜੀ, ਸਿੱਖ ਨੇ ਯਾਤਰਾ ਬਾਹਰ ਹੁਕਮਨਾਮਿਆਂ 'ਚ ਲਿਖਿਆ ਗੁਰ ਅਸਥਾਨ ਦੀ ਕਰਨੀ ਹੈ ਜੀ। ਪਰ ਜੇ ਕਿਤੇ ਹੋਰ ਕਿਸੇ ਦੇ ਅਸਥਾਨ 'ਤੇ ਵੀ ਜਾਣ ਦਾ ਮੌਕਾ ਮਿਲੇ, ਇਹ ਨਹੀਂ ਵੀ ਗੁਰ ਅਸਥਾਨ ਦੀ ਕਰੋ ਸੇਵਾ ਅਤੇ ਦੂਜੇ ਦੀ ਕਰ ਦਿਓ ਬੇਦਬੀ ਜੀ। ਧਾਰਮਿਕ ਅਸਥਾਨ 'ਤੇ ਕੋਈ ਵੀ ਹੈ ਉਹ ਮਹਾਨ ਹੀ ਹੈ ਜੀ। ਹਾਂਜੀ, ਅਤੇ ਕਿਸੇ ਵੀ ਤੀਰਥ 'ਤੇ ਜਾਣਾ ਪਵੇ, ਉੱਥੋਂ ਦੀ ਬੇਅਦਬੀ ਨਹੀਂ ਕਰਨੀ। ਸਾਫ਼ ਸਫਾਈ ਹੋਵੇ ਤਾਂ ਕਰ ਲਓ, ਅਤੇ ਬੇਅਦਬੀ ਨਾ ਕਰੇ ਬੰਦਾ ਜੀ। ਤੀਰਥ ਦੀ ਬੇਅਦਬੀ ਕਰਨ ਵਾਲੇ ਦੀ ਆਪਣੀ ਵੀ ਬੇਅਦਬੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ, ਆਪਣੀ ਵੀ ਉਹਦੀ ਬੇਅਦਬੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੱਚੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।